हर साइज से हर ब्रांड का टीवी विद द लोएस्ट प्राइसेस इन द टाउन सिर्फ ब्रैम्पटन टीवी एंड अप्लायंसेस पे ब्रैम्पटन टीवी एंड अप्लायंसेस 801 बोवेड ड्राइव वेस्ट ब्रैम्पटन या कॉल करो 905-450-2828-905-450-2828
समोसा एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तो आधे इन्ने सालां दे परोसे अते विश्वास कारण असी लेके आया कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Albion Road, Etobicoke. Vadhere jankari le call karo 416-213-1115 416-213-1165.
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ ਜੀਟੀਏ ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋਂ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋਂ ਤੁਸੀਂ ਜੀਟੀਏ ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋਂ ਨਾਲ ਸੰਪਰਕ ਕਰੋ 905-903-6003 ਜਸਕਰਨ ਸਿੰਘ ਕਾਲੋਂ
ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮਾਊਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ ਰਾਈਜ਼ CPA LLP ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ ਕਾਰਪੋਰੇਟ ਟੈਕਸ ਸਟੇਟ ਜਾਂ ਟਰਸਟ ਰਿਟਰਨ ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ Rise CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਲਜ਼ ਐਵੇਨਿਊ ਈਸਟ, ਬ੍ਰਾਮਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6476471000, 6478471000। ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, riseCPALLP.ca।
HK Tire Center to cars and trucks pe brand new ya old tires le sakde ho।
BF Cordage, Hamcock, Firestone, Chinese tires mil dene।
24/7 road service available। HK Tire Center, 6191 Atlantic Drive, Mississauga। Call karo Bhuta Chahal nu 6472954600, 6472956400। HK Tire Center।
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 6473888453, 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ ਸਾਰੇ ਤੁਸੀਂ? ਚਲੋ ਠੀਕ ਹੈ ਜੀ, ਠੀਕ ਹੀ ਰਹਿਣਾ ਚਾਹੀਦੇ ਹੋ। ਜ਼ਿੰਦਗੀ ਨੂੰ ਇੰਜੋਏ ਕਰੋ ਜੀ ਪੂਰਾ। ਜਿਨ੍ਹਾਂ ਕੋਲ ਕੰਮ ਕਾਰ ਹੈਗਾ ਉਹ ਕੰਮ ਕਾਰ ਕਰੋ ਦੱਬ ਕੇ, ਕੋਈ ਪਤਾ ਨਹੀਂ ਹੁੰਦਾ ਅੱਜ ਕੰਮ ਹੈਗਾ ਕੱਲ ਨੂੰ ਨਹੀਂ ਹੈਗਾ। ਜਿਨ੍ਹਾਂ ਕੋਲ ਨਹੀਂ ਹੈਗਾ ਉਹ ਭਾਲ ਦੇ ਵਿੱਚ ਰਹੋ। ਅੱਜ ਕੱਲ ਰਿਸੈਸ਼ਨ ਚੱਲ ਰਿਹਾ, ਰਿਸੈਸ਼ਨ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ, ਜਿਹੜੇ ਦੋ ਦਿਨ ਲੱਗ ਗਏ ਉਹੀ ਵਧੀਆ, ਕੋਈ ਗੱਲ ਨਹੀਂ, ਇਹ ਵੀ ਸਮਾਂ ਬਾਹਲੀ ਦੇਰ ਨਹੀਂ ਰਹਿਣਾ। ਉਹ ਜਿਵੇਂ ਕਹਿੰਦੇ ਆ ਨਾ ਵੀ ਪੱਤਝੜ ਤੋਂ ਬਾਅਦ ਬਸੰਤ ਆ ਜਾਂਦੀ ਹੈ। ਕੋਈ ਨਹੀਂ, ਜੇ ਹੁਣ ਵਿਹਲੇ ਹੋ ਤਾਂ ਕੋਈ ਸਮਾਂ ਇਹ ਵੀ ਆਜੂ, ਫਿਰ ਤੁਸੀਂ ਕਹਿਣਾ ਵੀ ਕੰਮ ਕਰ ਥੱਕੇ ਪਏ ਆ, ਹਨਾ। ਇਹ ਜ਼ਿੰਦਗੀ ਦਾ ਗੇੜ ਆ ਜੀ, ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹਿਣੀ ਆ। ਸਮੱਸਿਆ ਇਹ ਆ ਬਈ ਜਿਹੜੇ ਦੌਰ ਚੋਂ ਆਪਾਂ ਗੁਜ਼ਰ ਰਹੇ ਹਾਂ, ਇਸ ਦੌਰ ਦੇ ਵਿੱਚ ਸਾਡਾ ਸਾਰਾ ਕੁਝ ਕੋਈ ਹੋਰ ਬੰਦਾ ਤੈਅ ਕਰਦਾ ਨਹੀਂ। ਕੁਦਰਤ ਦਾ ਇੱਕ ਆਪਣਾ ਕਿੰਨਾ ਵਧੀਆ ਸਿਸਟਮ ਆ। ਕਦੇ ਜੰਗਲ ਦੇ ਵਿੱਚ ਕਿਸੇ ਤੋਤੇ ਨੂੰ, ਕਿਸੇ ਗਧੇ ਨੂੰ ਕਿਸੇ ਨੇ ਕਿਹਾ ਵੀ ਕੰਮ ਕਰ ਲਾ, ਕਿਸੇ ਹਿਰਨ ਨੂੰ ਕਿਹਾ, ਕਿਸੇ ਮੋਰ ਨੂੰ ਕਿਹਾ ਕਿਸੇ ਨੇ ਕੰਮ ਕਰ ਲਾ? ਨਹੀਂ ਨਾ ਕਿਹਾ। ਕੁਦਰਤ ਦਾ ਇੱਕ ਆਪਣਾ ਵਿਧੀ ਵਿਧਾਨ ਆ, ਤੇ ਉਹਦੇ ਮੁਤਾਬਕ ਕੰਮ ਚੱਲੀ ਜਾਂਦਾ। ਜਦੋਂ ਤੋਂ ਅਸੀਂ ਸੋ ਕਾਲਡ ਆਰਗੇਨਾਈਜ਼ ਸੋਸਾਇਟੀ ਦੇ ਵਿੱਚ ਆਏ ਆ, ਤੇ ਸਾਨੂੰ ਆਪਣੀ ਸਰੀਰਕ ਸ਼ਕਤੀ ਹੈ ਜਿਹੜੀ ਵੇਚਣੀ ਪੈਂਦੀ ਆ। ਸਾਨੂੰ ਆਪਣੀ ਸਰੀਰਕ ਸ਼ਕਤੀ ਜਾਂ ਮਾਨਸਿਕ ਜਿਹੜਾ ਪੋਟੈਂਸ਼ੀਅਲ ਆ ਉਹ ਵੇਚ ਕੇ ਸਾਨੂੰ ਪੈਸੇ ਮਿਲਦੇ ਆ, ਜਿਹਦੇ ਨਾਲ ਸਾਡਾ ਸਰੀਰ ਚੱਲਦਾ। ਬਸ ਇਹੀ ਇਸ ਸਿਸਟਮ ਦੀ ਸਭ ਤੋਂ ਵੱਡੀ ਖਾਮੀ ਆ, ਕਮਜ਼ੋਰੀ ਆ। ਤੇ ਕਾਸ਼ ਇਹੋ ਜਿਹਾ ਸਿਸਟਮ ਹੋਵੇ ਵੀ ਬੰਦਾ ਕੰਮ ਕਰੇ ਆਪਣੀ ਸਮਰੱਥਾ ਮੁਤਾਬਕ। ਮੈਨੂੰ ਪਤਾ ਇੱਕ ਦੋ ਕਾਲ ਫੇਰ ਆ ਜਾਣੀ ਆ, ਹਨਾ। ਬੰਦਾ ਕੰਮ ਕਰੇ ਆਪਣੀ ਸਮਰੱਥਾ ਮੁਤਾਬਕ, ਹੈਨਾ, ਤੇ ਉਹਨੂੰ ਉਹਦੇ ਕੰਮ ਮੁਤਾਬਕ ਪੈਸੇ ਆ ਜਿਹੜੇ ਮਿਲ ਜਾਣ। ਗਰੰਟੀ ਹੋਵੇ ਹਰ ਇੱਕ ਚੀਜ਼ ਦੀ ਵੀ ਜੇ ਕੰਮ ਕਰੂ ਤਾਂ ਪੈਸੇ ਮਿਲਣਗੇ, ਤੇ ਬੰਦਾ 8-10 ਘੰਟੇ ਕੰਮ ਜ਼ਰੂਰ ਕਰੂਗਾ। ਮੇਰਾ ਖਿਆਲ ਕਈ ਤਾਂ ਫਿਰ ਵੀ 10-11 ਘੰਟੇ ਕੰਮ ਕਰ ਲੈਣਗੇ, ਕਿਉਂਕਿ ਵਿਹਲੇ ਰਹਿ ਕੇ ਕਰਨਾ ਕੀ ਆ, ਕਿੰਨੀ ਕੁ ਦੇਰ ਬੰਦਾ ਵਿਹਲਾ ਰਹਿ ਪਊ, ਹੈਨਾ। ਹੁਣ ਤੁਸੀਂ ਕਹੋਗੇ ਕਿ ਬੰਦਾ ਕੰਮ ਚੋਰ ਆ, ਬੰਦਾ ਬੇਈਮਾਨ ਆ, ਵਿਹਲਾ ਰਹਿਣਾ ਚਾਹੁੰਦਾ। ਨਹੀਂ, ਮੈਂ ਇਹ ਗੱਲ ਨਹੀਂ ਮੰਨਦਾ ਜੀ। ਅਸਲ ਦੇ ਵਿੱਚ ਬੰਦਾ ਉਹ ਹੀ ਆ ਜਿਹੋ ਜਿਹਾ ਬੰਦਾ ਬਣਾ ਦਿੱਤਾ ਗਿਆ। ਸਿਸਟਮ ਆ ਜਿਹੜਾ ਉਹ ਜਿਵੇਂ ਮਸ਼ੀਨਾਂ ਬਣਾਉਂਦਾ, ਐ ਸਿਸਟਮ ਆ ਜਿਹੜਾ ਉਹ ਨਾ ਉਹ ਬੰਦੇ ਬਣਾਉਂਦਾ। ਬੱਚਾ ਜਿਹੜਾ ਉਹਦੀ ਉਹ ਜਿਵੇਂ ਸਾਂਚੇ ਚ ਪਾ ਕੇ ਕੋਈ ਚੀਜ਼ ਢਾਲੀ ਜਾਂਦੀ ਆ, ਉਹਨੂੰ ਢਾਲਦਾ, ਹੈਨਾ, ਢਾਲ ਕੇ ਇੱਕ ਪੁਰਜ਼ੇ ਵਾਂਗੂ ਫਿਰ ਸਿਸਟਮ ਦੇ ਵਿੱਚ ਫਿੱਟ ਕਰਦਾ। ਤੇ ਜੇ ਹੁਣ ਪੁਰਜ਼ੇ ਚ ਫਿੱਟ ਕਰਦਾ ਤਾਂ ਸਿਸਟਮ ਦੀ ਜ਼ਿੰਮੇਵਾਰੀ ਬਣਦੀ ਆ ਨਾ ਵੀ ਉਹਦੀ ਰੋਟੀ ਪਾਣੀ ਦੀ ਗਰੰਟੀ ਹੋਵੇ। ਇਹ ਦੇਸ਼, ਇਹਨਾਂ ਦੇਸ਼ਾਂ ਦੇ ਵਿੱਚ ਸਾਡੇ ਲੋਕ ਤਾਂ ਭੱਜੇ ਆਉਂਦੇ, ਇਧਰ ਬੁਢਾਪੇ ਦੀ ਗਰੰਟੀ, ਸੋਸ਼ਲ ਜਿਹੜੇ ਬੈਨੀਫਿਟਸ ਨੇ, ਹੈਨਾ ਤੇ ਓਲਡ ਏਜ ਬੈਨੀਫਿਟਸ ਕਹੀਏ ਓਲਡ ਏਜ ਬੈਨੀਫਿਟਸ ਨੇ ਬਿਮਾਰੀ ਠਮਾਰੀ ਚ ਬੰਦੇ ਦਾ ਇਲਾਜ ਫਰੀ ਐਜੂਕੇਸ਼ਨ ਫਰੀ ਇਸ ਕਰਕੇ ਲੋਕ ਇਧਰ ਭੱਜੇ ਆਉਂਦੇ ਨੇ ਹੈਨਾ ਤੇ ਜੇ ਨਾ ਹੋਵੇ ਤਾਂ ਫਿਰ ਕਿਉਂ ਲੋਕ ਆਪਣੀ ਧਰਤੀ ਛੱਡ ਕੇ ਆਉਣ ਕੋਈ ਵੀ ਸਿਸਟਮ ਹੋਵੇ ਉਹਦੇ ਵਿਚ ਜਦੋਂ ਬੰਦਾ ਯੰਗ ਆ ਖਾਸ ਕਰਕੇ ਨੌਜਵਾਨ ਆ ਜਿਹੜਾ ਹੈਨਾ ਉਹਦਾ ਪੋਟੈਂਸ਼ੀਅਲ ਫੁੱਲੀ ਯੂਟੀਲਾਈਜ਼ ਹੋਵੇ ਹੈਨਾ ਜਦੋਂ ਬੱਚਾ ਉਹਦਾ ਉਹਦੀ ਸ਼ਖਸੀਅਤ ਦਾ ਪੂਰਾ ਵਿਕਾਸ ਹੋਵੇ ਤੇ ਜਦੋਂ ਬਜ਼ੁਰਗ ਆ ਸਿਸਟਮ ਉਹਦੀ ਰਾਖੀ ਕਰੇ ਹੈਨਾ ਇਹ ਤਿੰਨ ਚੀਜ਼ਾਂ ਹੋਣ ਤਾਂ ਸੱਚੀ ਇਸ ਧਰਤੀ ਦੇ ਉੱਤੇ ਸਵਰਗ ਬਣ ਜੇ ਪਰ ਜਦੋਂ ਰਿਸੈਸ਼ਨ ਆਉਂਦਾ ਨਾ ਉਦੋਂ ਫਿਰ ਸਾਨੂੰ ਇਹ ਸਿਸਟਮ ਦੀਆਂ ਖਾਮੀਆਂ ਪਤਾ ਲੱਗਦੀਆਂ ਨੇ ਉਦੋਂ ਪਤਾ ਲੱਗਦਾ ਵੀ ਇਹ ਸਿਸਟਮ ਕੁਦਰਤ ਦੇ ਅਨੁਕੂਲ ਨਹੀਂ ਹੈ ਤੇ ਬਹੁਤੇ ਲੋਕ ਕਹਿੰਦੇ ਆ ਕਹਿੰਦੇ ਜੀ ਜੇ ਇਹੋ ਜਿਹਾ ਸਿਸਟਮ ਹੋਵੇ ਜਿੱਥੇ ਕੋਈ ਉੱਤੇ ਡਿਸਿਪਲਿਨ ਹੀ ਨਾ ਹੋਵੇ ਤੇ ਫਿਰ ਕੰਮ ਕੌਣ ਕਰੂਗਾ ਨਹੀਂ ਜੀ ਇਹ ਡਿਸਿਪਲਿਨ ਹੁੰਦਾ ਇਹ ਜੀ ਗੱਲ ਕੋਈ ਨਹੀਂ ਸੋਹਣਾ ਸਮਾਜ ਆ ਜਿਹੜਾ ਉਹਦੇ ਚ ਬੰਦਾ ਪੈਦਾ ਹੀ ਇਮਾਨਦਾਰ ਹੁੰਦਾ ਬੇਈਮਾਨ ਬੰਦਾ ਤਾਂ ਬਣਦਾ ਜਦੋਂ ਆਲੇ ਦੁਆਲੇ ਵੱਡੇ ਵੱਡੇ ਬੇਈਮਾਨ ਰਾਜ ਗੱਦੀਆਂ ਤੇ ਬੈਠੇ ਹੁੰਦੇ ਆ ਬੰਦਾ ਸੋਚਦਾ ਚੱਲਦਾ ਵੀ ਟਾਕਾ ਲਾ ਲਾ ਮਾੜਾ ਮੋਟਾ ਤਾਂ ਬੰਦਾ ਬੇਈਮਾਨ ਬਣਦਾ ਨਹੀਂ ਬੰਦਾ ਬੇਈਮਾਨ ਕਿਉਂ ਹੋਊਗਾ ਹਨਾ ਹਰੇਕ ਬੰਦਾ ਕੰਮ ਕਰਨਾ ਚਾਹੁੰਦਾ ਆਪਣੇ ਪਰਿਵਾਰ ਲਈ ਪਰਿਵਾਰ ਪਾਲਣਾ ਚਾਹੁੰਦਾ ਇਸ ਕਰਕੇ ਕੰਮ ਦੀ ਗਰੰਟੀ ਜ਼ਰੂਰ ਹੋਣੀ ਚਾਹੀਦੀ ਹੈ ਹਨਾ ਤੇ ਆਪਾਂ ਤਾਂ ਸੋਹਣੇ ਦੇਸ਼ਾਂ ਚ ਬੈਠੇ ਹਾਂ ਦੋਸਤੋ ਧਰਤੀ ਦੇ ਉੱਤੇ ਇਹੋ ਜਿਹੇ ਦੇਸ਼ ਵੀ ਨੇ ਕਈ ਵਾਰੀ ਖਬਰਾਂ ਪੜ੍ਹੀ ਦੀਆਂ ਤੇ ਹੈਰਾਨੀ ਹੁੰਦੀ ਹੈ ਵੀ ਸੱਚੀ ਅਸੀਂ 21ਵੀਂ ਸਦੀ ਚ ਰਹਿ ਰਹੇ ਹਾਂ ਮੈਂ ਪਰਸੋਂ ਨਾ ਇੱਕ ਖਬਰ ਪੜ੍ਹ ਰਿਹਾ ਸੀ ਕਿਤੇ ਸ਼ਾਇਦ ਚੈਡ ਦੀ ਖਬਰ ਸੀ ਚੈਡ ਉਹ ਖਬਰ ਤਾਂ 2 ਮਿੰਟ ਪੜ੍ਹੀ ਖਬਰ ਤੋਂ ਬਾਅਦ 40 ਮਿੰਟ ਮੇਰਾ ਸਿਰ ਹੀ ਘੁੰਮਦਾ ਰਿਹਾ ਲੋ ਖਬਰ ਤਾਂ ਇਹ ਸੀ ਬਈ ਉੱਥੇ ਨਾ ਇੱਕ ਖੂਹ ਤੋਂ ਲੜਾਈ ਸ਼ੁਰੂ ਹੋਈ ਪਾਣੀ ਦੇ ਖੂਹ ਤੋਂ ਤੇ 40 ਬੰਦੇ ਆ ਜਿਹੜੇ ਮਰ ਗਏ ਦੇਖ ਲਓ ਹੁਣ ਤੁਸੀਂ ਤੁਸੀਂ ਮੈਨੂੰ ਕਹੋਗੇ 60-70 ਸਾਲ ਪਹਿਲਾਂ ਦੀਆਂ ਖਬਰਾਂ ਕਿਉਂ ਸੁਣਾਈ ਜਾਂਦਾ ਨਹੀਂ 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 ਇਹ ਜੀ ਗੱਲ ਨਹੀਂ ਉਹ ਪੁਰਾਣੀ ਗੱਲ ਆਪਣੇ ਪਿੰਡਾਂ ਚ ਵੀ ਆਈ ਹੁੰਦਾ ਸੀ ਹੁਣ ਵੀ ਹੁੰਦਾ ਕਈ ਵਾਰੀ ਪਰ ਆਪਣੇ ਖੂਹ ਤੇ ਦੂਜੀ ਲੜਾਈ ਹੁੰਦੀ ਆ ਵੀ ਸੋ ਕਾਲਡ ਨੀਵੀਆਂ ਕਾਸਟ ਵਾਲੇ ਆ ਜਿਹੜੇ ਉਹਨਾਂ ਨੇ ਪਾਣੀ ਪੀ ਲਿਆ ਤੇ ਉੱਚੀਆਂ ਕਾਸਟ ਵਾਲਿਆਂ ਨੇ ਬ੍ਰਾਹਮਣਾਂ ਨੇ ਜਾਂ ਜੱਟਾਂ ਨੇ ਉਹਨਾਂ ਨੂੰ ਕਟਾਪਾ ਚਾੜਤਾ ਫਿਰ ਆਹ ਹੋ ਗਿਆ ਉਹ ਹੋ ਗਿਆ ਹਨਾ ਨਹੀਂ ਇਹ ਮੈਂ ਸੱਚੀ ਮੁੱਚੀ ਦੀ ਖ਼ਬਰ ਦੇ ਰਿਹਾ ਪੜ੍ਹ ਲਓ ਤੁਸੀਂ ਗੂਗਲ ਕਰ ਲਓ ਚੈਟ ਦੇ ਵਿੱਚ ਆ ਉਦੋਂ ਬਾਅਦ ਉਹ ਇੱਕ ਦੂਜੇ ਦੇ ਪਿੰਡਾਂ ਨੂੰ ਅੱਗ ਲਾਉਣ ਲੱਗ ਗਏ ਬੇਸਿਕਲੀ ਫਾਰਮਰ ਸੀਗੇ ਤੇ ਜਿਹੜੇ ਚਰਵਾਹੇ ਹੁੰਦੇ ਆ ਉਹਨਾਂ ਦੀ ਖ਼ਬਰ ਸੀ ਉਹਨਾਂ ਦੇ ਗਰੁੱਪ ਆਪਸ ਵਿੱਚ ਲੜ ਪਏ ਤੇ ਮੈਂ ਹੈਰਾਨ ਬਈ ਦੇਖ ਲਓ ਧਰਤੀ ਦਾ ਇੱਕ ਇਹੋ ਜਿਹਾ ਕੋਨਾ ਵੀ ਹੈਗਾ ਜਿੱਥੇ ਪਾਣੀ ਪਿੱਛੇ ਲੜਾਈ ਹੁੰਦੀ ਆ ਹੌਲੀ 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 ਮੈਨੂੰ ਯਾਦ ਆ ਗਿਆ ਇੱਕ ਵਿਦਵਾਨ ਦਾ ਦੀ ਵੀਡੀਓ ਥੋੜੇ ਜਿਹੇ ਦਿਨ ਪਹਿਲਾਂ ਮੈਂ ਸੁਣੀ ਸੀ ਉਹ ਕਹਿੰਦਾ ਵੀ 2039 ਤੱਕ ਪੰਜਾਬ ਆ ਜਿਹੜਾ ਉਹਦੇ ਵਿੱਚ ਪਾਣੀ ਖਤਮ ਹੋ ਜਾਣਾ ਮੈਂ ਕਿਹਾ ਉਹ ਤਾਂ ਇੱਕ ਖੂਹ ਪਿੱਛੇ ਲੜਾਈ ਹੋਈ ਆ ਸਾਡੇ ਵਾਲੇ ਤਾਂ ਫਿਰ ਦੇਖੀ ਜਾਇਓ ਕੀ ਹੁੰਦਾ ਉਹਨੇ ਬੜਾ ਡਾਟਾ ਦੇ ਕੇ ਦੱਸਿਆ ਜੀ ਕਿਸੇ ਦਿਨ ਪੂਰੇ ਦਾ ਪੂਰਾ ਪ੍ਰੋਗਰਾਮ ਆਪਾਂ ਉੱਤੇ ਕਰਾਂਗੇ ਉਹ ਕਹਿੰਦਾ ਵੀ ਪਾਣੀ ਦੀਆਂ ਪਤਾ ਨਹੀਂ 3 ਜਿਹੜੀਆਂ ਲੇਅਰਸ ਹੁੰਦੀਆਂ ਪੀਣ ਵਾਲੇ ਪਾਣੀ ਦੀਆਂ ਇੱਕ ਉੱਪਰਲੀ ਲੇਅਰ ਆ 300 ਫੁੱਟ ਤੱਕ ਜਾਂਦੀ ਆ ਫਿਰ ਇੱਕ ਥੱਲੇ ਹੁੰਦੇ ਉਸ ਤੋਂ ਥੱਲੇ 1000 ਫੁੱਟ ਤੱਕ ਗੱਲ ਕਰਦੇ ਸੀ ਉਸ ਤੋਂ ਬਾਅਦ ਤੇ ਤਾਂ ਫਿਰ ਕਹਿੰਦੇ ਪਾਣੀ ਜਿਹੜਾ ਉਹ ਨਿਕਲਦਾ ਨਹੀਂ ਇਹ ਹੁਣ ਬੜੀ ਹੈਰਾਨੀ ਵਾਲੀ ਗੱਲ ਆ ਵੀ 2039 ਤੱਕ ਉਹਨਾਂ ਨੇ ਟਾਈਮ ਦਿੱਤਾ 12-13 ਸਾਲ ਰਹਿ ਗਏ ਜਿਹੜੇ ਠੀਕ ਠਾਕ ਰਹੇ ਉਹ ਆਪਦੀਆਂ ਅੱਖੀ ਦੇਖਣਗੇ ਪੰਜਾਬ ਦੀ ਬਰਬਾਦੀ ਪਾਣੀ ਵਾਲੀ ਹਨਾ ਚਲੋ ਆਪਣੀ ਗੱਲ ਕਿਸੇ ਹੋਰ ਪਾਸੇ ਤੁਰ ਪਈ ਸੀ ਮੇਰੇ ਕਹਿਣ ਦਾ ਮਤਲਬ ਤਾਂ ਇਹੀ ਆ ਬਈ ਸਿਸਟਮ ਆ ਜਿਹੜਾ ਜੇ ਸੱਚੀ ਮੁੱਚੀ ਕੁਦਰਤ ਦੇ ਮੁਤਾਬਕ ਚੱਲੇ ਨਾ ਤੇ ਸਾਰਿਆਂ ਨੂੰ ਰੁਜ਼ਗਾਰ ਮਿਲੇ ਕਿਸੇ ਦੇ ਮਨ ਤੇ ਬੋਝ ਨਾ ਹੋਵੇ ਜਦੋਂ ਬੋਝ ਨਾ ਹੋਵੇ ਤੇ ਕੋਈ ਬੰਦਾ ਬਿਮਾਰ ਠਮਾਰ ਹੀ ਨਾ ਹੋਵੇ ਜਦੋਂ ਬਿਮਾਰ ਠਮਾਰ ਹੋਵੇ ਤੇ ਹਸਪਤਾਲ ਚ ਡਾਕਟਰਾਂ ਦੀ ਲੋੜ ਹੀ ਨਾ ਡਾਕਟਰਾਂ ਦੇ ਕੋਲ ਕੋਈ ਜਾਵੇ ਹੀ ਨਾ ਹਨਾ ਹੈਨਾ ਸੱਚੀ ਮੁੱਚੀ ਬੰਦਾ ਜ਼ਿੰਦਗੀ ਦਾ ਆਨੰਦ ਮਾਣੇ ਪਰ ਸਮੱਸਿਆ ਇਹ ਆ ਬਈ ਬੋਝ ਪੈਂਦਾ ਜਦੋਂ ਕੰਮ ਨਹੀਂ ਹੁੰਦਾ ਬੋਝ ਉਦੋਂ ਵੀ ਪੈਂਦਾ ਜਦੋਂ ਮੌਰਗੇਜ ਦੇ ਰੇਟ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਉਦੋਂ ਗੁੱਸਾ ਵੀ ਆਉਂਦਾ ਵੀ ਉਹੀ ਬੈਂਕ ਆਫ ਕੈਨੇਡਾ ਦਾ ਗਵਰਨਰ ਸੀ ਜਿਹੜਾ ਕਹਿੰਦਾ ਸੀ ਇੰਟਰਸਟ ਰੇਟ ਲੋ ਰਹਿਣਗੇ ਉਹ ਹਾਈ ਹੋ ਕੇ 6-6% ਤੇ ਚਲੇ ਗਏ 2 ਸਾਲਾਂ ਚ ਦੱਸਦੇ ਆ ਲੋਕ ਬਈ ਘਰਾਂ ਦੀਆਂ ਮੌਰਗੇਜਿਸ ਦੇ ਵਿੱਚ ਇੰਟਰਸਟ ਹੀ ਪੇ ਹੋਇਆ ਪ੍ਰਿੰਸੀਪਲ ਤੇ ਪੇ ਹੀ ਨਹੀਂ ਹੋਇਆ ਹਨਾ ਇਹ ਸਾਰਾ ਮੈਨ ਮੇਡ ਸਿਸਟਮ ਆ ਦੋਸਤੋ ਅਸਲ ਦੇ ਵਿੱਚ ਇਹ ਮੈਨ ਮੇਡ ਸਿਸਟਮ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਹਨਾ ਇਸ ਕਰਕੇ ਸਿਸਟਮ ਵਧੀਆ ਹੋਵੇ ਲੋਕ ਪੱਖੀ ਹੋਵੇ ਕੰਮ ਜਿੰਨਾ ਮਰਜ਼ੀ ਲੈ ਲੈਣ ਬੰਦੇ ਤੋਂ ਬੰਦਾ ਕੰਮ ਕਰਦਾ ਨਹੀਂ ਥੱਕਦਾ ਕੰਮ ਕਰਦਾ ਤਾਂ ਬੰਦਾ ਸਿਹਤਮੰਦ ਰਹਿੰਦਾ ਪਰ ਕੰਮ ਦਿੰਦੇ ਨਹੀਂ ਉਹ ਕਹਿੰਦੇ ਸੰਕਟ ਆ ਗਿਆ ਉਹ ਸੰਕਟ ਵੀ ਉਹਨਾਂ ਨੇ ਆਪ ਹੀ ਪੈਦਾ ਕੀਤਾ ਹੋਇਆ ਹੁਣ ਆਪਾਂ ਦਾ ਸੰਕਟ ਪੈਦਾ ਕੀਤਾ ਨਹੀਂ ਹਨਾ ਇਸ ਕਰਕੇ ਆਪਾਂ ਗੱਲਾਂ ਕਰਦੇ ਹੁੰਦੇ ਹਾਂ ਪਹਿਲਾਂ ਵੀ 2-4 ਸਾਲ ਪਹਿਲਾਂ ਜਦੋਂ ਗੱਲਾਂ ਕਰਦੇ ਹੁੰਦੇ ਸੀ ਨਾ ਵੀ ਰਿਸੈਸ਼ਨ ਹੁੰਦਾ ਇੱਕ ਰਿਸੈਸ਼ਨ ਦੇ ਵਿੱਚ ਕੀ ਹੁੰਦਾ ਜਦੋਂ ਸੰਕਟ ਆਉਂਦਾ ਤੇ ਮੈਨੂੰ ਇੱਕ ਵਾਰੀ ਕਾਲਸ ਆਉਂਦੀਆਂ ਹੁੰਦੀਆਂ ਜਦੋਂ ਕਿਤੇ ਇਹੋ ਜਿਹਾ ਇਸ਼ੂ ਪ੍ਰੋਗਰਾਮ ਹੁੰਦਾ ਸੀ ਨਾ, ਤੇ ਉਹ ਫਿਰ ਰਿਸੈਸ਼ਨ ਸੰਕਟ ਦੇ ਵਿੱਚ ਕੀ ਹੁੰਦਾ ਬਈ ਲੋਕਾਂ ਦੀ ਪਰਚੇਜ਼ਿੰਗ ਪਾਵਰ ਘੱਟ ਜਾਂਦੀ ਆ। ਇਹ ਜਦੋਂ ਸੱਚੀ ਮੁੱਚੀ ਸੰਕਟ ਆਉਂਦਾ ਫਿਰ ਗੱਲਾਂ ਆਰਾਮ ਨਾਲ ਸੌਖੀਆਂ ਜਿਹੀਆਂ ਸਮਝ ਲੱਗ ਜਾਂਦੀਆਂ। ਪਰਚੇਜ਼ਿੰਗ ਪਾਵਰ ਪੈਸੇ ਦੀ ਵੀ ਘੱਟ ਜਾਂਦੀ ਆ, ਲੋਕਾਂ ਦੀ ਵੀ ਖਰੀਦ ਸ਼ਕਤੀ ਘੱਟ ਜਾਂਦੀ ਆ। ਲੋਕਾਂ ਕੋਲ ਪੈਸਾ ਨਹੀਂ ਹੁੰਦਾ, ਜਿਹਦੇ ਕੋਲ ਪੈਸਾ ਉਹ ਪੈਸੇ ਦਾ ਆਉਂਦਾ ਕੁਛ ਨਹੀਂ, ਸਮਾਨ ਸਟੋਰ ਭਰੇ ਪਏ ਹੁੰਦੇ ਆ, ਹੈ ਨਾ। ਖੜੋਤ ਕਿਉਂ ਆਉਂਦੀ ਆ? ਇਕਾਨਮੀ ਕਹਿੰਦੇ ਜੀ ਹੁਣ ਇਕਾਨਮੀ ਆ ਜਿਹੜੀ ਬਹੁਤ ਹੌਲੀ ਹੋ ਗਈ ਆ, ਇਹ ਰੀਜ਼ਨ ਨੇ ਇਕਾਨਮੀ ਹੌਲੀ ਹੋਣ ਦੇ, ਖੜੋਤ ਆਉਣ ਦੇ, ਕ੍ਰਾਈਸਿਸ ਆਉਣ ਦੇ, ਪੈਸੇ ਦੀ ਡੀਵੈਲਿਊਏਸ਼ਨ। ਜਿਨ੍ਹਾਂ ਕੋਲ ਪੈਸਾ ਪਹਿਲਾਂ ਹੀ ਘੱਟ ਆ ਉਹਦੀ ਹੋਰ ਡੀਵੈਲਿਊਏਸ਼ਨ ਹੋਊਗੀ, ਜਿਨ੍ਹਾਂ ਕੋਲ ਵੱਧਦਾ ਡੀਵੈਲਿਊਏਸ਼ਨ ਉਹਨਾਂ ਲਈ ਵੀ ਹੋਈ ਆ, ਪਰ ਉਹਨਾਂ ਨੇ ਮਾਇਆ ਜ਼ਿਆਦਾ ਇਕੱਠੀ ਕਰ ਲਈ, ਇਸ ਕਰਕੇ ਉਹਨਾਂ ਨੂੰ ਡੀਵੈਲਿਊਏਸ਼ਨ ਦਾ ਫਰਕ ਕੋਈ ਨਹੀਂ ਪਿਆ। ਪੈਸੇ ਦੀ ਖਰੀਦ ਸ਼ਕਤੀ ਘਟਣ ਦਾ ਉਹਨਾਂ ਨੂੰ ਫਰਕ ਕੋਈ ਨਹੀਂ ਪਿਆ, ਕਿਉਂਕਿ ਉਹਨਾਂ ਨੇ ਪੈਸਾ ਇਕੱਠਾ ਹੀ ਬਹੁਤ ਕਰ ਲਿਆ। ਰਿਸੈਸ਼ਨ ਦੇ ਵਿੱਚ ਆਮ ਲੋਕਾਂ ਦਾ ਪੈਸਾ ਵੱਡੇ ਮਗਰਮੱਛਾਂ ਦੀਆਂ ਤਿਜੋਰੀਆਂ ਦੇ ਵਿੱਚ ਜਾ ਕੇ ਟਿਕ ਜਾਂਦਾ, ਉਹਨਾਂ ਦਾ ਸਿਸਟਮ ਉਵੇਂ ਹੀ ਚੱਲਦਾ ਰਹਿੰਦਾ, ਇਸ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਉਹ ਤਾਂ ਝਾਕ ਦੇ ਵਿੱਚ ਆਉਂਦੇ ਆ, ਝਾਕ ਦੇ ਵਿੱਚ ਹੁੰਦੇ ਆ ਵੀ ਇਕਾਨਮੀ ਤੇਜ਼ ਹੋਵੇ ਫਿਰ ਵੀ ਪੈਸੇ ਬਣਾਉਣੇ ਉਹਨਾਂ ਨੇ, ਹੈ ਨਾ, ਤੇ ਜੇ ਇਕਾਨਮੀ ਸਲੋ ਹੋ ਗਈ ਉਹਨਾਂ ਨੇ ਫਿਰ ਵੀ ਬਣਾਈ ਜਾਣੇ। ਆਮ ਬੰਦਾ ਜਿਹੜਾ ਪਿਸਦਾ, ਇਹ ਸਿਸਟਮ ਦੀ ਨਾ ਸਭ ਤੋਂ ਵੱਡੀ ਖਾਮੀ ਕਮਜ਼ੋਰੀ ਇਹੀ ਆ ਮੌਜੂਦਾ ਸਿਸਟਮ ਦੀ, ਵੀ ਇੱਥੇ ਆਮ ਬੰਦਾ ਜਿਹੜਾ ਉਹ ਪਿਸਦਾ, ਅੱਕ ਜਾਂਦਾ, ਥੱਕ ਜਾਂਦਾ, ਸਟ੍ਰੈਸ ਰਹਿੰਦਾ ਉਹਨੂੰ, ਹੈ ਨਾ, ਉਹ ਸਟ੍ਰੈਸ ਫਿਰ ਕਿਸੇ ਹੋਰ ਤੇ ਨਿਕਲਦਾ। ਸੱਚੀ ਕਹਿੰਦਾ ਮੈਂ, ਉਹ ਸਟ੍ਰੈਸ ਕਿਸੇ ਹੋਰ ਤੇ ਨਿਕਲਦਾ। ਕ੍ਰਿਮੀਨਲ ਲਾਇਰ ਤੋਂ ਪੁੱਛੋ, ਕਹਿੰਦੇ ਜੀ ਸਟ੍ਰੈਸ ਦੇ ਵਿੱਚ ਨਾ ਘਰਾਂ ਦੇ ਵਿੱਚ ਮੀਆਂ ਬੀਵੀ ਦੀ ਲੜਾਈ ਵੱਧ ਜਾਂਦੀ ਆ, ਹੈ ਨਾ, ਸਮੱਸਿਆ ਹੋਰ ਹੁੰਦੀ ਆ, ਪੈਸੇ ਹੁੰਦੇ ਨੀ, ਆਪਸ ਵਿੱਚ ਦੀ ਲੜਨ ਲੱਗ ਜਾਂਦੇ ਆ। ਅੱਛਾ, ਫਿਰ ਪੋਲੀਟੀਸ਼ੀਅਨ ਦਾ ਜਿਹੜੇ ਇੱਕ ਦੂਜੇ ਨਾਲ, ਉਹ ਕਿਉਂਕਿ ਉਹਨਾਂ ਨੂੰ ਐਂ ਹੁੰਦਾ ਵੀ ਇਹ ਧਿਆਨ ਨਾ ਸਿਸਟਮ ਵੱਲ ਨਾ ਜਾਵੇ, ਇਹ ਡਿਸਟਰੈਕਟ ਹੋ ਜਾਣ, ਤੇ ਮਤਲਬ ਇਹਨਾਂ ਦੀ ਸੋਚਣੀ ਸਿਸਟਮ ਵੱਲ ਨਾ ਜਾਵੇ, ਇਸ ਕਰਕੇ ਹੋਰ ਹੀ ਗੱਲਾਂ ਜਿਹੀਆਂ ਮਾਰਦੇ ਰਹਿੰਦੇ ਨੇ, ਅਸਲੀ ਮੁੱਦੇ ਤੋਂ ਧਿਆਨ ਆ ਜਿਹੜਾ ਭਟਕਾ ਦਿੰਦੇ ਨੇ। ਇਸ ਤਰ੍ਹਾਂ ਜ਼ਿੰਦਗੀ ਆ ਜਿਹੜੀ ਜੀ ਲੰਘ ਰਹੀ ਆ ਰਿਸੈਸ਼ਨ ਦੇ ਵਿੱਚ ਆਮ ਲੋਕਾਂ ਦੀ, ਤੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਅਲੱਗ ਅਲੱਗ ਥਾਵਾਂ ਦੇ ਉੱਤੋਂ। ਇਹ ਤਾਂ ਆਪਾਂ ਰਿਸੈਸ਼ਨ ਦੀ ਗੱਲ ਕਰ ਰਹੇ ਸੀ, ਤੇ ਜੇ ਇੰਡੀਆ ਦੀ ਗੱਲ ਕਰਨੀ ਹੋਵੇ, ਆ ਥੋੜੇ ਜਿਹੇ ਦਿਨ ਪਹਿਲਾਂ ਮੈਂ ਤਾਂ ਉਸ ਤੋਂ ਬਾਅਦ ਆਇਆ ਹੀ ਨਿਗਾ, ਰਾਣਾ ਜੀ ਨੇ ਪ੍ਰੋਗਰਾਮ ਕੀਤਾ ਸੀਗਾ, ਉਹ ਚੰਗਾ ਪਟਾਕਾ ਪਿਆ ਆਮ ਆਦਮੀ ਪਾਰਟੀ ਦੇ ਵਿੱਚ, ਦੇਖਿਆ ਹੋਣਾ ਤੁਸੀਂ, ਹਨਾ, 8 ਚਲੇ ਗਏ। ਹੁਣ ਉਹ ਆਮ ਆਦਮੀ ਪਾਰਟੀ ਦੇ ਭਗਤ ਤੇ ਜਿਹੜੇ ਐਂਟੀ ਭਗਤ ਨੇ ਉਹ ਇੱਕ ਦੂਜੇ ਨਾਲ ਫੇਸਬੁੱਕ ਤੇ ਜੀ ਜਾਂਦੇ ਨੇ, ਉਹ ਕਹਿੰਦੇ ਜੀ ਰਾਘਵ ਚੱਡਾ ਐ ਸੀ, ਕੇਜਰੀਵਾਲ ਸਾਹਿਬ ਕਹਿੰਦੇ ਆਹ ਸੀ, ਉਹ ਸੀ, ਭਗਵੰਤ ਮਾਨ ਸਾਹਿਬ ਕਹਿੰਦੇ ਇਹ ਗਦਾਰ ਸੀ, ਵੀ ਤੁਸੀਂ ਉਹੀ ਚੁਣੇ ਸੀ, ਤੁਹਾਡੇ 92 ਜਿਹੜੇ ਤੁਸੀਂ ਸ਼ਿੰਗਾਰ ਕੇ ਭੇਜੇ ਹੋਏ ਆ ਯੋਧੇ, ਹੈਨਾ, ਉਹਨਾਂ ਨੇ ਗਾਹਾਂ ਮਤਲਬ ਜਿਹੜੇ ਰਾਜ ਸਭਾ ਦੇ ਸੀ ਉਹਨਾਂ ਦੇ ਮੁਤਾਬਕ ਹੀ ਚੁਣੇ ਗਏ ਆ ਨਾ ਗਾਹ। ਹੈਰਾਨੀ ਦੀ ਗੱਲ ਆ ਵੈਸੇ, ਕੇਜਰੀਵਾਲ ਵੀ ਕੀ ਸ਼ਾਇ ਆ, ਦੋ ਡਰਾਮੇਬਾਜ ਨੇ ਆਹ 5-7-10 ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ, ਇੱਕ ਮੋਦੀ ਸਾਹਿਬ ਤੇ ਇੱਕ ਕੇਜਰੀਵਾਲ ਸਾਹਿਬ, ਪੂਰੇ ਡਰਾਮੇਬਾਜ, ਚੰਗੇ ਚੰਗੇ ਬੰਦੇ ਪਹਿਲਾਂ ਉਹਨਾਂ ਨੇ ਕੱਢਤੇ। ਦੇਖੋ ਬਹੁਤ ਬੰਦੇ ਕਹਿੰਦੇ ਆ, ਕਹਿੰਦੇ ਜੀ ਉਹ ਜਾਣਾ ਨੀ ਚਾਹੀਦਾ, ਠੀਕ ਆ ਉਹ ਆਪਦੇ ਥਾਂ ਸਾਰੇ ਠੀਕ ਆ, ਉਹ ਵੀ ਕੋਈ ਦੁੱਧ ਧੋਤੇ ਨੀ ਜਿਹੜੇ 7-8 ਗਏ ਆ, ਉਹ ਵੀ ਬਸ ਸਿਰਾ ਹੀ ਆ ਉਹਨਾਂ ਦਾ ਵੀ, ਇਹਨਾਂ ਦਾ ਵੀ ਸਿਰਾ ਹੀ ਆ ਜਿਹੜੇ ਬਾਕੀ ਰਹੇ ਵੇ ਨੇ। ਸਮੱਸਿਆ ਇਹ ਹੈਗੀ ਆ ਬਈ ਕੇਜਰੀਵਾਲ ਸਾਹਿਬ ਚਾਹੁੰਦੇ ਹੀ ਨਹੀਂ ਕੋਈ ਬੰਦਾ ਜਿਹੜਾ ਮੇਰੇ ਕੱਦ ਦਾ ਹੋਵੇ, ਜਦੋਂ ਉਹਨਾਂ ਨੂੰ ਲੱਗਦਾ ਵੀ ਕੋਈ ਬੰਦਾ ਅੱਗੇ ਵਧਣ ਲੱਗਾ, ਉਹਨਾਂ ਨੂੰ ਲੱਗਦਾ ਮੇਰੀ ਪਾਰਟੀ ਚ ਕੋਈ ਸੱਚੀ ਮੁੱਚੀ ਦਾ ਇਮਾਨਦਾਰ ਬੰਦਾ, ਉਹਨੂੰ ਕੱਢ ਕੇ ਬਾਹਰ ਮਾਰ ਦਿੰਦੇ। ਤੁਹਾਡੇ ਸਾਹਮਣੇ ਹੀ ਆ ਡਾਕਟਰ ਦਲਜੀਤ ਸਿੰਘ, ਦੂਸਰੇ ਆਪਣੇ ਡਾਕਟਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਕਿੰਨੇ ਲੋਕ ਉਹਨਾਂ ਨੇ ਕੱਢੇ, ਹੈਨਾ। ਕੇਜਰੀਵਾਲ ਵਾਲੇ ਤਾਂ ਮਸ਼ਹੂਰ ਆ, ਉਹਨੂੰ ਆਪਦੇ ਪਰਛਾਵੇਂ ਤੋਂ ਵੀ ਡਰ ਲੱਗਣ ਲੱਗ ਜਾਂਦਾ ਵੀ ਜੇ ਉਹਨੂੰ ਲੱਗਦਾ ਮੇਰਾ ਪਰਛਾਵਾਂ ਮੇਰਾ ਵੱਡਾ ਹੋ ਗਿਆ ਨਾ, ਤਾਂ ਲੋਕ ਮੇਰੇ ਪਰਛਾਵਾਂ ਦੇਖਣ ਲੱਗ ਜਾਣਗੇ, ਮੈਨੂੰ ਭੁੱਲ ਜਾਣਗੇ। ਇਹ ਕੁਛ ਹੋਇਆ ਜੀ ਉੱਥੇ, ਤੇ ਇੱਥੇ ਪਤਾ ਨਹੀਂ ਆਮ ਆਦਮੀ ਪਾਰਟੀ ਵਾਲਿਆਂ ਦਾ ਕੀ ਬਣੂਗਾ ਵਿਚਾਰਿਆਂ ਦਾ। ਹੁਣ ਉਧਰੋਂ ਭਗਵੰਤ ਮਾਨ ਸਾਹਿਬ ਆ ਜਿਹੜੇ, ਉਹਨਾਂ ਨੂੰ ਵੀ ਉਹ ਵੀ ਹੁਣ ਪ੍ਰਚਾਰ ਦਾ ਮੁੱਦਾ ਇਹੀ ਰਹੂਗਾ ਵੀ ਤੁਹਾਡੇ ਜੋ ਗਦਾਰ ਸੀਗੇ ਜੀ ਜਿਹੜੇ ਉਹ ਤੁਹਾਡੇ ਨਾਲ ਗਦਾਰੀ ਕਰ ਗਏ, ਆਪਾਂ ਹੁਣ ਮਜ਼ਬੂਤ ਕਰਨਾ ਪੰਜਾਬ ਚੋਂ ਹੀ, ਬਸ ਪੰਜਾਬ ਨੇ ਐਗਜ਼ਾਮਪਲ ਬਣਨਾ, ਆਹ ਹੋਣਾ ਉਹ ਹੋਣਾ, ਇਹ ਕੁਛ ਚੱਲੀ ਜਾਣਾ ਜੀ। ਆਪਾਂ ਇੱਕ ਖਾਸ ਮਸਲੇ ਦੇ ਉੱਤੇ ਅੱਜ ਗੱਲਬਾਤ ਕਰਨੀ ਆ, ਤੇ ਬਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 Albion Road in Rexdale 416-213-1165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
9059158484 कार खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੀਲ ਮੁੰਡੀ ਰੀਅਲ ਸਟੇਟ ਐਕਸਪਰਟ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪ੍ਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ ਰਿਸੈਪਸ਼ਨ ਪ੍ਰੀ ਵੈਡਿੰਗ ਫੰਕਸ਼ਨ ਐਨੀਵਰਸਰੀਜ ਬਰਥਡੇਜ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਸਕਰਨ ਸਿੰਘ ਕੱਲੋਂ ਸਪਾਂਸਰ ਕਰਦੇ ਨੇ ਜੀ ਇਹ ਇੰਸ਼ੋਰੈਂਸ ਬ੍ਰੋਕਰ ਨੇ ਤੁਸੀਂ ਕਾਰ ਦੀ ਇੰਸ਼ੋਰੈਂਸ ਕਰਾਉਣੀ ਆ ਘਰ ਦੀ ਇੰਸ਼ੋਰੈਂਸ ਕਰਾਉਣੀ ਆ ਤੁਹਾਨੂੰ ਤੁਹਾਡਾ ਕੋਈ ਬਿਜ਼ਨਸ ਹੈ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਆ ਟਰੈਵਲ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕਰਾਉਣੀ ਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਾਉਣੀ ਤੁਸੀਂ ਇਹਨਾਂ ਨੂੰ ਕਾਲ ਕਰਨਾ 905-903-6003 ਇਹ ਕਹਿੰਦੇ ਜੀ ਜਦੋਂ ਤੁਸੀਂ ਕਾਰ ਦੀ ਇੰਸ਼ੋਰੈਂਸ ਕਰਾਉਂਦੇ ਹੋ ਤੇ ਘਰ ਦੀ ਇੰਸ਼ੋਰੈਂਸ ਕਰਾਉਂਦੇ ਆ ਅਸੀਂ ਫਿਰ ਉਹਦੇ ਵਿੱਚ ਰਿਬੇਟ ਵੀ ਦਿੰਦੇ ਆ ਹਨਾ ਬਿਜ਼ਨਸ ਇੰਸ਼ੋਰੈਂਸ ਅਸੀਂ ਸਸਤੀ ਕਰਕੇ ਦਿੰਦੇ ਹਾਂ ਕਵਰੇਜ ਸੇਮ ਰਹਿੰਦੀ ਹੈ ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ 905-903-6003 ਇਹਨਾਂ ਦਾ ਨੰਬਰ ਹੈਗਾ ਤੇ ਇੱਕ ਸਾਡੇ ਸਪਾਂਸਰ ਨੇ ਜੀ ਅੱਜ ਦੇ ਪ੍ਰੋਗਰਾਮ ਦੇ ਰਾਈਜ਼ CPA LLP ਵਾਲੇ ਸਰਦਾਰ ਮਨਪ੍ਰੀਤ ਸਿੰਘ ਬਰਾੜ ਇਹਨਾਂ ਦਾ ਜਿਹੜਾ ਆਫਿਸ ਹੈਗਾ ਜੀ ਉਹ ਹੈਗਾ 1625 ਸਟੀਵਜ਼ ਐਵਨਿਊ ਈਸਟ ਇਹ ਸਟੀਵਜ਼ ਤੇ ਡਿਕਸੀ ਜਾਂ ਕਹਿ ਲਓ ਸਟੀਵਜ਼ ਤੇ ਐਡਵਾਂਸ ਦੇ ਬਿਲਕੁਲ ਕੋਨੇ ਦੇ ਉੱਤੇ ਯੂਨਿਟ ਨੰਬਰ 20 ਦੇ ਵਿੱਚ ਰਾਈਜ਼ CPA LLP ਇਹ ਟੈਕਸ ਦੀਆਂ ਸਰਵਿਸਿਜ਼ ਦਿੰਦੇ ਨੇ ਜੀ ਤੁਸੀਂ ਪਰਸਨਲ ਟੈਕਸ ਜਾਂ ਸੈਲਫ ਇੰਪਲੋਇਡ ਟੈਕਸ ਈ ਫਾਈਲ ਕਰਨਾ ਕਾਰਪੋਰੇਟ ਟੈਕਸ ਐਸਟੇਟ ਟਰੱਸਟ ਰਿਟਰਨਸ ਪਾਰਟਨਰਸ਼ਿਪ ਟੈਕਸ ਰਿਟਰਨਸ ਜਾਂ ਤੁਸੀਂ ਫਾਈਨੈਂਸ਼ੀਅਲ ਸਟੇਟਮੈਂਟਸ ਪ੍ਰੋਜੈਕਸ਼ਨ ਰਿਪੋਰਟਸ ਬੁੱਕ ਕੀਪਿੰਗ ਲਈ ਸਪੋਰਟ ਚਾਹੀਦੀ ਤੁਹਾਨੂੰ ਪੇਰੋਲ ਸਪੋਰਟ ਚਾਹੀਦੀ ਹੈ ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਸਕਦੇ ਹੋ ਤੇ ਬੜੇ ਮਾਹਰ ਇਹ CPA ਨੇ ਜੀ ਤੇ ਅਕਾਊਂਟੈਂਟ ਨੇ 647-847-1000 ਇਹਨਾਂ ਦਾ ਨੰਬਰ ਆ 6478471000 ਜੇ ਤੁਸੀਂ ਕੈਨੇਡਾ ਦੇ ਵਿੱਚ ਨਵੇਂ ਆਏ ਹੋ ਤੇ ਤੁਸੀਂ ਟੈਕਸ ਸਰਵਿਸਿਜ਼ ਲਈ ਟੈਕਸ ਬਾਰੇ ਤੁਸੀਂ ਜਾਣਕਾਰੀ ਲੈਣੀ ਆ ਰਿਟਰਨਸ ਬਾਰੇ ਤੁਸੀਂ ਜਾਣਕਾਰੀ ਲੈਣੀ ਆ ਤੇ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਿਓ ਜੇ ਤੁਸੀਂ ਪੁਰਾਣੇ ਵੀ ਹੋ ਤੁਹਾਨੂੰ ਲੱਗਦਾ ਵੀ ਤੁਸੀਂ ਆਪਣਾ ਜਿਹੜਾ ਅਕਾਊਂਟੈਂਟ ਆ ਉਹ ਬਦਲਣਾ ਤਾਂ ਇੱਕ ਵਾਰੀ ਜ਼ਰੂਰ ਇਹਨਾਂ ਨਾਲ ਰਾਏ ਕਰਿਓ ਜੀ ਬਹੁਤ ਇੰਟੈਲੀਜੈਂਟ ਬੰਦੇ ਨੇ ਆਪਣੇ ਕੰਮ ਚ ਪੂਰੇ ਮਾਹਰ ਨੇ 647-847-1000 ਲਓ ਜੀ ਕੱਲ ਦੀ ਖ਼ਬਰ ਆ ਵੈਸੇ ਮੈਂ ਇਹੋ ਜਿਹੀਆਂ ਖ਼ਬਰਾਂ ਜਿਹੜੀਆਂ ਹੈਗੀਆਂ ਉਹਦੇ ਤੇ ਟਿੱਪਣੀ ਘੱਟ ਕਰਦਾ ਹੁੰਦਾ ਪਰ ਮੈਨੂੰ ਲੱਗਦਾ ਸੀ ਵੀ ਟਿੱਪਣੀ ਕਰਨੀ ਬਣਦੀ ਆ ਇਹ ਮੁੱਦਾ ਹੈਗਾ ਧਾਰਮਿਕ, ਇਸ ਕਰਕੇ ਮੈਂ ਬੇਨਤੀ ਕਰੂੰਗਾ ਇਹ ਥੋੜਾ ਜਿਹਾ ਸੰਜੀਦਾ ਮੁੱਦਾ, ਬਈ ਗੱਲ ਕਿਸ ਕੰਟੈਕਸ ਦੇ ਵਿਚ ਹੋ ਰਹੀ ਹੈ ਉਸ ਕੰਟੈਕਸ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਤੇ ਇਹ ਮੁੱਦਾ ਤਾਂ ਸਿਰਫ ਇੰਨਾ ਹੀ ਆ ਬਈ ਅਕਾਲ ਤਖ਼ਤ ਦੇ ਜਿਹੜੇ ਜਿਹੜੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਨ੍ਹਾਂ ਨੇ ਇਕ ਟਿੱਪਣੀ ਕੀਤੀ ਆ, ਉਨ੍ਹਾਂ ਨੇ ਇਕ ਐਮ ਪੀ ਸੀ ਜੀ ਇਹ ਕੋਈ ਤ੍ਰਿਣਾਮੂਲ ਕਾਂਗਰਸ ਦੀ ਐਮ ਪੀ ਸੀ ਇਹ, ਤੇ ਉਹਨੇ ਕੀ ਕੀਤਾ ਜੀ, ਉਹਨੇ ਮੂਲ ਮੰਤਰ ਆ ਜਿਹੜਾ ਕਿਸੇ ਪਬਲਿਕ ਥਾਂ ਦੇ ਉੱਤੇ ਖੜ ਕੇ ਤੇ ਉਹ ਮੂਲ ਮੰਤਰ ਦੇ ਵਿਚੋਂ ਕੁਛ ਉਹਨੇ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਸੀ ਸਟੈਂਜ਼ਾ ਸੀ ਉਹਦਾ ਕੋਈ ਵੇਰਵਾ ਦਿੱਤਾ ਜਾਂ ਪੂਰੇ ਦਾ ਪੂਰਾ ਮੂਲ ਮੰਤਰ ਆ ਜਿਹੜਾ ਪੜਿਆ ਉਹਨੇ, ਤੇ ਉਹਦੇ ਤੇ ਤਖ਼ਤ ਦਮਦਮਾ ਸਾਹਿਬ ਨੇ ਜਿਹੜੇ ਇਹ ਜਥੇਦਾਰ ਜੀ ਇਹਨਾਂ ਨੇ ਕਿਹਾ ਹੈ ਬਈ, ਬੜਾ ਸੀਰੀਅਸ ਨੋਟ ਲਿਆ ਉਹਨਾਂ ਨੇ, ਤੇ ਉਹ ਕਹਿੰਦੇ ਵੀ ਸਿਰ ਢੱਕ ਕੇ ਇਹ ਜਿਹੜਾ ਮੂਲ ਮੰਤਰ ਆ ਇਹ ਬੋਲਿਆ ਜਾਣਾ ਚਾਹੀਦਾ। ਦੇਖੋ ਪ੍ਰਿੰਸੀਪਲੀ ਗੱਲ ਜਿਹੜੀ ਹੈਗੀ ਹੈ ਜਥੇਦਾਰ ਸਾਹਿਬ ਦੀ ਠੀਕ ਆ, ਹਨਾ, ਕੋਈ ਇਸ ਗੱਲ ਨਾਲ ਮਤਭੇਦ ਨਹੀਂ ਹੈਗਾ, ਪਰ ਜਥੇਦਾਰ ਸਾਹਿਬ ਦੀ ਜਿਹੜੀ ਗੱਲ ਆ ਨਾ, ਜਦੋਂ ਕੋਈ ਗੱਲ ਪਬਲਿਕ ਦੇ ਵਿਚ ਆ ਜੇ ਤਾਂ ਹਰੇਕ ਉਹਦੇ ਤੇ ਇਨਸਾਨ ਆ ਜਿਹੜਾ ਕਮੈਂਟ ਕਰ ਸਕਦਾ ਆਪਣੇ ਆਪ ਦੇ ਵਿਚ, ਜੇ ਤਾਂ ਕੋਈ ਧਾਰਮਿਕ ਸਥਾਨ ਆ ਗੁਰਦੁਆਰਾ ਕੋਈ ਹੋਰ ਧਾਰਮਿਕ ਸਥਾਨ ਆ, ਤੇ ਇਹ ਗੱਲ ਪ੍ਰਿੰਸੀਪਲੀ ਠੀਕ ਆ, ਵੈਸੇ ਵੀ ਠੀਕ ਹੈਗੀ ਆ, ਪਰ ਜਿਹੜਾ ਬੰਦਾ ਇਹ ਗੱਲ ਜਾਣਦਾ ਉਹਦੇ ਲਈ ਤਾਂ ਠੀਕ ਆ, ਜਿਹੜਾ ਸਿੱਖ ਪਰਿਵਾਰ ਦੇ ਵਿਚੋਂ ਹੈਗਾ। ਹੁਣ ਸਿੱਖਾਂ ਦੀ ਆਬਾਦੀ ਆ ਜਿਹੜੀ ਉਹ ਦੁਨੀਆਂ ਦੇ ਵਿਚ, ਤੁਹਾਨੂੰ ਮੇਰੇ ਨਾਲ ਜ਼ਿਆਦਾ ਪਤਾ ਵੀ ਸਿੱਖ ਧਰਮ ਆ ਜਿਹੜੇ, ਸਿੱਖ ਧਰਮ ਦੇ ਲੋਕ ਅਲੱਗ ਅਲੱਗ ਦੇਸ਼ਾਂ ਦੇ ਵਿਚ ਹੈਗੇ ਨੇ, ਬਈ ਉਹ ਕੁੱਲ ਪਰਸੈਂਟੇਜ ਦਾ ਦੁਨੀਆਂ ਦੀ ਦਾ 8 ਬਿਲੀਅਨ ਦੇ ਵਿਚੋਂ ਕਿੰਨੇ ਲੋਕ ਨੇ, ਤੇ 1.5-2% ਦੇ ਕਰੀਬ ਆ ਜਿਹੜੇ ਉਹ ਬਣਦੇ ਨੇ। ਹੁਣ ਜਿਹੜੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਤਾਂ ਵੈਸੇ ਹੀ ਪਤਾ ਇਸ ਗੱਲ ਦਾ, ਬਈ ਇਹ ਇਸ ਤਰ੍ਹਾਂ ਹੀ ਹੁੰਦਾ ਵੀ ਜਦੋਂ ਗੁਰਦੁਆਰੇ ਜਾਂਦੇ ਹਾਂ ਅਸੀਂ ਸਿਰ ਢੱਕ ਕੇ ਹੀ ਜਾਂਦੇ ਹਾਂ, ਜਾਂ ਕੋਈ ਅਖੰਡ ਪਾਠ ਦਾ ਭੋਗ ਹੋਵੇ ਘਰੇ, ਸਹਿਜ ਪਾਠ ਦਾ ਭੋਗ ਹੋਵੇ। ਅੱਛਾ ਇੰਨੀ ਵੀ ਹੈ ਨੀ ਜੀ, ਪੰਜਵਾਂ ਜਿਹੜਾ ਵੱਡਾ ਰਿਲੀਜਨ ਆ ਤੇ ਉਹ 0, ਗੂਗਲ ਬਾਬਾ ਦੱਸ ਰਿਹਾ ਵੀ 0.3-0.4% ਆ ਜਿਹੜੀ ਉਹ ਪਾਪੂਲੇਸ਼ਨ ਹੈਗੀ ਆ। ਬਹੁਤੇ ਜਿਹੜੇ ਈਵਨ ਸਿੱਖ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਵੀ ਪਤਾ, ਜਾਂ ਜਿਹੜੇ ਓਵਰਆਲ ਪੰਜਾਬੀ ਨੇ ਹਿੰਦੂ ਪਰਿਵਾਰਾਂ ਦੇ ਨੇ ਦੇਸ਼ ਦੇ ਵਿਚ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ। ਪਰ ਇੱਥੇ ਇੱਕ ਨਾ ਬੜੀ ਬਰੀਕ ਜੀ ਲਾਈਨ ਖਿੱਚੀ ਜਾਂਦੀ ਆ ਬਈ, ਧਾਰਮਿਕ ਸਥਾਨ ਦੇ ਵਿਚ ਹੋਵੇ ਬੰਦਾ ਫੇਰ ਤਾਂ ਰਹਿਤ ਮਰਿਆਦਾ ਜਿਹੜੀ ਹੈਗੀ ਆ ਉਸ ਤਰੀਕੇ ਦੇ ਨਾਲ ਹਰੇਕ ਪਾਲਣ ਕਰਦਾ ਹੀ ਆ, ਜਿਹੜਾ ਕੋਈ ਭੁੱਲ ਭੁਲੇਖੇ ਜਿਹਨੂੰ ਨਹੀਂ ਵੀ ਪਤਾ ਉਹ ਤੋਂ ਡੰਡੇ ਨਾਲ ਪਾਲਣ ਕਰਾ ਲੈਂਦੇ ਆ, ਜਿਹੜਾ ਕੋਈ ਇਗਨੋਰੈਂਟ ਆ ਜਿਹਨੂੰ ਨਹੀਂ ਪਤਾ ਤੇ ਉਹ ਕਟਾਪਾ ਚਾੜਿਆ ਜਾਂਦਾ ਉਹਨੂੰ ਆਪੇ ਹੀ ਪਤਾ ਲੱਗ ਜਾਂਦਾ ਦੂਰ ਦੂਰ ਤੱਕ, ਹੈਨਾ। ਚਲੋ ਕਿਸੇ ਵੀ ਥਾਂ ਤੇ ਜਾਣਾ ਤਾਂ ਤੁਸੀਂ ਕਿਸੇ ਈਵਨ ਗੈਸਟ ਦੇ ਘਰੇ ਵੀ ਜਾ ਰਹੇ ਹਾਂ ਤੇ ਉਹ ਪ੍ਰੋਟੋਕਾਲ ਆ ਜਿਹੜਾ ਫਾਲੋ ਕਰਨਾ ਪੈਂਦਾ, ਕਰਨਾ ਵੀ ਚਾਹੀਦਾ। ਪਰ ਓਵਰਆਲ ਇਹ ਗੱਲ ਆ ਜਿਹੜੀ, ਇਹ ਕਈ ਤਰ੍ਹਾਂ ਦੀਆਂ ਮਤਲਬ ਜਿਹੜੇ ਜਦੋਂ ਜਥੇਦਾਰ ਬਿਆਨ ਦਿੰਦੇ ਨੇ ਤੇ ਮੈਂ ਇਸ ਗੱਲ ਤੋਂ ਹੈਰਾਨ ਹੁੰਦਾ ਬਈ, ਉਹ ਇਹ ਬਿਆਨ ਨਹੀਂ ਦਿੰਦੇ ਜਦੋਂ ਕੋਈ ਸਿੱਖ ਧਰਮ ਵਾਲਾ ਬੰਦਾ ਕੋਈ ਪੁੱਠੇ ਕੰਮ ਕਰਦਾ, ਕੋਈ ਸਮਗਲਿੰਗ ਕਰਦਾ, ਕੋਈ ਕਿਸੇ ਦਾ ਕਟਾਪਾ ਕਰਦਾ, ਗੈਰ ਕਾਨੂੰਨੀ ਕੰਮ ਕਰਦਾ, ਉਦੋਂ ਕਦੇ ਬਿਆਨ ਨਹੀਂ ਦਿੰਦੇ, ਉਦੋਂ ਚੁੱਪ ਰਹਿੰਦੇ ਨੇ। ਉਦੋਂ ਉਹਨਾਂ ਨੂੰ ਬਿਆਨ ਦੇਣਾ ਚਾਹੀਦਾ ਵੀ ਭਾਈ ਆਹ ਕੰਮ ਸਿੱਖੀ ਧਰਮ ਦੀਆਂ ਜਿਹੜੀਆਂ ਜਿਹੜੇ ਸਿੱਖ ਪ੍ਰਿੰਸੀਪਲਸ ਨੇ ਉਹਨਾਂ ਦੇ ਉਲਟ ਆ, ਤੇ ਇਹਦੇ ਨਾਲ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਆ ਜਿਹੜੇ ਉਹਨਾਂ ਦੀ ਬਦਨਾਮੀ ਹੁੰਦੀ ਆ, ਖਾਸ ਕਰਕੇ ਬਾਹਰਲੇ ਦੇਸ਼ਾਂ ਦੇ ਵਿਚ, ਬਾਹਰਲੇ ਸੂਬਿਆਂ ਦੇ ਵਿਚ ਉਦੋਂ ਕਦੇ ਬਿਆਨ ਨਹੀਂ ਆਉਂਦਾ। ਅੱਛਾ ਹੁਣ ਇਹ ਗੱਲ ਦੀਆਂ ਇੰਪਲੀਕੇਸ਼ਨ ਕੀ ਨੇ? ਚਲੋ ਸਿਆਸੀ ਲੋਕਾਂ ਦਾ ਤਾਂ ਆਪਾਂ ਨੂੰ ਪਤਾ ਵੀ ਉਹ ਕੀ ਕੁਛ ਕਰਦੇ ਨੇ, ਵੋਟਾਂ ਵੇਲੇ, ਵੋਟਾਂ ਤੋਂ ਬਾਅਦ ਚ, ਵੋਟਾਂ ਤੋਂ ਪਹਿਲਾਂ, ਧਾਰਮਿਕ ਜਜ਼ਬਾਤ ਆ ਜਿਹੜੇ ਉਹਨਾਂ ਨੂੰ ਆਪਦੇ ਹੱਕ ਦੇ ਵਿਚ ਵਰਤਣ ਦੇ ਲਈ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੌਜੂਦਾ ਸਮੇਂ ਦੇ ਵਿਚ ਜਿਹੜਾ ਰਿਲੀਜਨ ਆ ਉਹ ਪੋਲੀਟੀਸ਼ੀਅਨ ਦੇ ਹੱਥਾਂ ਦੇ ਵਿਚ ਟੂਲ ਆ, ਉਹ ਆਪਣੇ ਮੁਤਾਬਕ ਉਹਨੂੰ ਵਰਤਦੇ ਨੇ, ਭਾਵੇਂ ਲੋਕ ਆਪਣੀ ਸ਼ਰਧਾ ਦੇ ਮੁਤਾਬਕ ਕਿਸੇ ਵੀ ਧਰਮ ਨੂੰ ਮੰਨਦੇ ਨੇ, ਸੰਵਿਧਾਨ ਇਸ ਗੱਲ ਦੀ ਇਜਾਜ਼ਤ ਦਿੰਦਾ, ਪਰ ਪੋਲੀਟੀਸ਼ੀਅਨ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਵੀ ਪੋਲੀਟੀਸ਼ੀਅਨ ਧਰਮ ਨੂੰ ਟੂਲ ਵਾਂਗੂ ਵਰਤਣ, ਯੂਜ਼ ਕਰਨ, ਪਰ ਉਹ ਕਰਦੇ ਨੇ। ਤੁਹਾਨੂੰ ਪਤਾ ਉਹਨਾਂ ਦੇਸ਼ਾਂ ਦੇ ਵਿਚ ਤਾਂ ਧਰਮ ਦੇ ਨਾਂ ਤੇ ਤੁਹਾਨੂੰ ਪਤਾ ਵੀ ਲੜਾਈਆਂ ਵੀ ਵਡਾਂਗਾ ਕੀਤਾ ਜਾਂਦਾ ਪੂਰੇ ਦਾ ਪੂਰਾ। ਪਰ ਇਹਦੀਆਂ ਇੰਪਲੀਕੇਸ਼ਨ ਕੀ ਹੁੰਦੀਆਂ ਨੇ?
ਬਈ ਦੇਖੋ ਜਦੋਂ ਬੰਦਾ ਧਾਰਮਿਕ ਸਥਾਨ ਤੇ ਬੈਠਾ ਉਹਦਾ ਪਾਲਣ ਕਰੂਗਾ ਕਰੂਗਾ, ਪਰ ਜਦੋਂ ਬੰਦਾ ਵੈਸੇ ਕਿਤੇ ਗੱਲਬਾਤ ਕਰ ਰਿਹਾ ਇੱਥੋਂ ਫਿਰ ਬਹਿਸ ਇੱਥੇ ਸ਼ੁਰੂ ਹੋ ਜਾਂਦੀ ਆ, ਇਹ ਦਾਇਰੇ ਤੋਂ ਬਾਹਰ ਚਲੀ ਜਾਂਦੀ ਆ। ਬਈ ਜਦੋਂ ਕੋਈ ਬੰਦਾ ਕੰਪਿਊਟਰ ਤੇ ਬੈਠਾ ਪੜ੍ਹ ਰਿਹਾ ਗੁਰਬਾਣੀ, ਸਪੋਜ਼ ਉਹ ਗੁਰੂ ਗ੍ਰੰਥ ਦਰਪਣ .com ਤੋਂ ਆਪਣੀ ਮਾਨਸਿਕ ਸੰਤੁਸ਼ਟੀ ਲਈ ਉਹ ਗੂਗਲ ਖੋਲਦਾ, ਗੂਗਲ ਖੋਲ ਕੇ ਉਹਨੇ ਗੁਰਬਾਣੀ ਦੇ ਅਰਥ ਪੜ੍ਹਨੇ ਨੇ, ਆਪਣੀ ਸੁਵਿਧਾ ਮੁਤਾਬਕ ਪੜ੍ਹ ਲੈਂਦਾ। ਫਿਰ ਜਦੋਂ ਇੰਨੀ ਕੱਟੜਤਾ ਆ ਜੇ ਫਿਰ ਸਾਹਮਣੇ ਬੈਠਾ ਬੰਦਾ ਨੂੰ ਕਹੋ ਵੀ ਤੂੰ ਸਿਰ ਨੀ ਢੱਕਿਆ ਹੋਇਆ, ਜਾਂ ਚੱਲਦੀ ਡਿਬੇਟ ਦੇ ਵਿੱਚ ਕੋਈ ਬੰਦਾ ਗੱਲਬਾਤ ਕਰ ਰਿਹਾ ਉਹਨੇ ਗੁਰਬਾਣੀ ਦੇ ਵਿੱਚੋਂ ਕਿਸੇ ਤੁੱਕ ਦਾ ਵੇਰਵਾ ਦੇਣਾ, ਆਪਾਂ ਵੈਸੇ ਹੀ ਗੱਲ ਕਰ ਲਓ ਜਿਵੇਂ ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ, ਬੜੀ ਤਕੜੀ ਬਹਿਸ ਚੱਲ ਰਹੀ ਆ, ਦੋ ਮੋਨੇ ਬੰਦੇ ਨੇ ਜਾਂ ਸਿਰ ਤੇ ਪੱਗਾਂ ਨਹੀਂ ਰੱਖੀਆਂ ਹੋਈਆਂ ਉਹਨਾਂ ਨੇ, ਉਹਨਾਂ ਦੀ ਆਸਵੇ ਦੀ ਗੱਲਬਾਤ ਚੱਲ ਰਹੀ, ਵੈਸੇ ਹੀ ਗੱਲਬਾਤ ਚੱਲਦੀ ਚੋਂ ਉਹਨਾਂ ਨੇ ਕੋਈ ਵੇਰਵਾ ਦੇਣਾ, ਤੇ ਵੇਰਵਾ ਦੇਣ ਤੋਂ ਪਹਿਲਾਂ ਫਿਰ ਉਹ ਘਰੋਂ ਪੱਗ ਬੰਨ ਕੇ ਆਊਗਾ ਜਾ ਕੇ। ਮਤਲਬ ਕੱਟੜਤਾ। ਗੁਰੂ ਨਾਨਕ ਨੂੰ ਮੰਨਣ ਵਾਲੇ ਕੱਲੇ ਸਿੱਖ ਹੀ ਨਹੀਂ, ਗੁਰੂ ਗੋਬਿੰਦ ਸਿੰਘ ਨੂੰ ਮੰਨਣ ਵਾਲੇ ਕੱਲੇ ਸਿੱਖ ਹੀ ਨਹੀਂ, ਗੁਰੂ ਸਾਹਿਬ ਨੂੰ ਮੰਨਣ ਵਾਲੇ ਕੱਲੇ ਸਿੱਖ ਹੀ ਨਹੀਂ, ਸਿੱਖਾਂ ਤੋਂ ਬਾਹਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨੇ, ਖਾਸ ਕਰਕੇ ਜਿਹੜੇ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ। ਉਹ ਬਾਬੇ ਨਾਨਕ ਨੂੰ ਸਿਰਫ ਸਿੱਖ ਧਰਮ ਦਾ ਗੁਰੂ ਨਹੀਂ ਉਹ ਸੋਚਦੇ, ਉਹ ਬਾਬੇ ਨਾਨਕ ਨੂੰ ਇੱਕ ਫਿਲਾਸਫਰ ਵਜੋਂ, ਸਮਾਜ ਸੁਧਾਰਕ ਵਜੋਂ, ਇੱਕ ਰੋਲ ਮਾਡਲ ਵਜੋਂ ਲੈਂਦੇ ਨੇ। ਉਹਨਾਂ ਨੂੰ ਅੱਗੇ ਰਹਿਤ ਮਰਿਆਦਾਵਾਂ ਦਾ ਪਤਾ ਨਹੀਂ ਹੈਗਾ। ਚਲੋ ਇਹ ਤਾਂ ਇੱਕ ਵੱਖਰੀ ਘਟਨਾ ਹੈ ਨਾ, ਇਸ ਕਰਕੇ ਉਹਨਾਂ ਨੂੰ ਇਸ ਗੱਲ ਤੋਂ ਹੀ ਦੂਰ ਕਰ ਲੈਣਾ ਵੀ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਤੁੱਕ ਬੋਲਣੀ ਆ, ਬਾਣੀ ਜਿਹੜੀ ਹੈਗੀ ਆ ਉਹਦੇ ਬਾਰੇ ਜਦੋਂ ਤੁਸੀਂ ਗੱਲਬਾਤ ਕਰਨੀ ਆ ਵੀ ਥੋੜਾ ਸਿਰ ਢੱਕਿਆ ਹੋਣਾ ਚਾਹੀਦਾ, ਇਹ ਗੱਲ ਠੀਕ ਨਹੀਂ ਹੈਗੀ। ਇਸੇ ਗੱਲ ਕਰਕੇ ਹੀ ਸਿੱਖ ਧਰਮ ਜਿਹੜਾ ਬਣਿਆ ਸੀ, ਵੀ ਧਰਮਾਂ 'ਚ ਜਿਹੜੀ ਮੌਜੂਦ ਉਹ ਉਸ ਵੇਲੇ ਦੇ ਧਰਮਾਂ ਦੇ ਵਿੱਚ ਜਿਹੜੀ ਕੱਟੜਤਾ ਪਈ ਸੀ, ਕਿਉਂਕਿ ਉਸ ਵੇਲੇ ਸਮਾਜ ਆ ਜਿਹੜਾ ਵਰਨਾ ਦੇ ਵਿੱਚ ਵੰਡਿਆ ਹੋਇਆ ਸੀਗਾ। ਪੁਜਾਰੀ ਕਲਾਸ ਸਾਰੀ ਦੁਨੀਆਂ ਦੇ ਵਿੱਚ ਦੇਖ ਲਓ ਤੁਸੀਂ, ਪੁਜਾਰੀ ਕਲਾਸ ਦਾ ਕੰਮ ਹੁੰਦਾ ਸੀ ਵੀ ਤੁਸੀਂ ਭਾਈ ਰੱਬ ਦੇ ਨੇੜੇ ਹੋਣਾ, ਅਸੀਂ ਤੁਹਾਨੂੰ ਦੱਸਾਂਗੇ ਵੀ ਕਿਹੜਾ ਮੰਤਰ ਪੜ੍ਹਨਾ, ਕਿਹੜੀਆਂ ਗੱਲਾਂ ਕਰਨੀਆਂ, ਕਿਵੇਂ ਤੁਸੀਂ ਸਾਫ਼ ਸੁਥਰੇ ਹੋ ਕੇ ਬੈਠਣਾ, ਕਿਹੜੇ ਤੁਸੀਂ ਕਿਹੜੇ ਤਰੀਕੇ ਨਾਲ ਬੈਠਣਾ, ਕਿਹੜਾ ਆਸਣ ਲਾ ਕੇ ਬੈਠਣਾ, ਤੇ ਅਸੀਂ ਫਿਰ ਤੁਹਾਨੂੰ ਰੱਬ ਦੇ ਨੇੜੇ ਕਰਾਵਾਂਗੇ, ਸਾਡੇ ਕੋਲ ਲਾਇਸੈਂਸ ਆ ਰੱਬ ਦੇ ਨੇੜੇ ਹੋਣ ਦਾ, ਸਾਡੇ ਕੋਲ ਹੀ ਰਸਤਾ ਹੈ ਨਾ। ਇਨ੍ਹਾਂ ਗੱਲਾਂ ਕਰਕੇ ਸਿੱਖ ਧਰਮ ਨੇ ਇਨ੍ਹਾਂ ਗੱਲਾਂ ਦਾ ਵਿਰੋਧ ਕੀਤਾ ਸੀ ਵੀ ਆਮ ਬੰਦਾ, ਕਿਰਤੀ ਬੰਦਾ, ਕੰਮ ਕਰਦਾ ਉਹ ਰੱਬ ਦਾ ਨਾਂ ਜਿਹੜਾ ਲੈ ਸਕਦਾ। ਸਗੋਂ ਉਹਨਾਂ ਨੇ ਤਾਂ ਇਹ ਕਿਹਾ ਵੀ ਰੱਬ ਆ ਜਿਹੜਾ ਕਿਰਤ ਦੇ ਵਿੱਚ ਵੀ ਆ ਤੇ ਕਿਰਤੀ ਦੇ ਵਿੱਚ ਵੀ ਆ, ਸਾਰੇ ਕਿਤੇ ਰੱਬ ਹੀ ਰੱਬ ਆ। ਕੁਦਰਤ ਨੂੰ ਚਲਾਉਣ ਵਾਲੀ ਸ਼ਕਤੀ ਹੈ ਜਿਹੜੀ, ਗੁਡਨੈਸ ਇਜ਼ ਗੋਡ ਨੂੰ ਉਹਨਾਂ ਨੇ ਰੱਬ ਦਾ ਨਾਂ ਦਿੱਤਾ। ਤੇ ਜੇ ਕੋਈ ਅੱਜ ਪੁਜਾਰੀ ਕਹਿੰਦਾ ਜਾਂ ਭਾਵੇਂ ਅਕਾਲ ਤਖ਼ਤ ਦਾ ਜਥੇਦਾਰ ਕਹਿੰਦਾ, ਰੋਜ਼ ਬਿਆਨ ਆਉਂਦੇ ਜੀ, ਕਿਤੇ ਕਹਿ ਦਿੰਦੇ ਵੀ ਸਿੱਖਾਂ ਦੇ 4 ਬੱਚੇ ਹੋਣੇ ਚਾਹੀਦੇ ਆ। ਮੈਨੂੰ ਪਤਾ ਕਈਆਂ ਨੇ ਕਹਿਣਾ ਜੀ ਇਹ ਗੱਲਬਾਤ ਕਰਨ ਵਾਲੀ ਨਹੀਂ, ਜੀ ਜਦੋਂ ਪ੍ਰੈਸ ਦੇ ਵਿੱਚ ਆ ਜੇ ਤਾਂ ਗੱਲਬਾਤ ਕਰਨੀ ਬਣਦੀ ਆ। ਇਹ ਅਸਲ ਦੇ ਵਿੱਚ ਨਾ ਕੱਟੜਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਜਿਹੜੀ ਹੈਗੀ ਆ ਨਾ, ਕਾਫੀ ਸਾਰੇ ਭਗਤਾਂ ਦੀ ਬਾਣੀ ਵੀ ਹੈਗੀ ਆ, ਉਹ ਅਲੱਗ ਅਲੱਗ ਸੂਬਿਆਂ ਦੇ ਵਿੱਚੋਂ, ਅਲੱਗ ਅਲੱਗ ਪ੍ਰੋਵਿੰਸ ਦੇ ਵਿੱਚੋਂ ਪਹਿਲਾਂ ਆਏ ਹੋਏ ਸੀ। ਈਵਨ ਭਗਤ ਕਬੀਰ ਆ ਜਿਹੜੀ, ਜੇ ਆਪਾਂ ਉਹਦੀ ਬਾਣੀ ਆ ਜਿਹੜੀ ਦੇਖੀ ਆ, ਤੇ ਭਗਤ ਕਬੀਰ ਦੀ, ਬਾਬਾ ਨਾਮਦੇਵ ਦੀ ਬਾਣੀ ਆ ਜਿਹੜੀ ਦੇਖੀ, ਅਲੱਗ ਅਲੱਗ ਸੂਬਿਆਂ ਦੇ ਵਿੱਚੋਂ ਆਏ ਹੋਏ ਸੀ। ਇੰਨੀ ਕੱਟੜਤਾ ਦਿਖਾਉਣੀ ਆ ਜਿਹੜੀ, ਉਹਦੇ ਨਾਲ ਨਾ ਪ੍ਰੋਬਲਮ ਆ ਸਕਦੀ। ਹਾਂ, ਪ੍ਰਿੰਸੀਪਲੀ ਇਹ ਗੱਲ ਇਸ ਕਰਕੇ ਠੀਕ ਆ ਉਹ, ਕਿਉਂਕਿ ਆਪਾਂ ਨੂੰ ਲੱਗਦੀ ਆ ਠੀਕ, ਪਰ ਪ੍ਰੈਕਟੀਕਲੀ ਇਹ ਜਿੱਥੇ ਧਾਰਮਿਕ ਸਥਾਨ ਆ ਉੱਥੇ ਹੀ ਇੰਪਲੀਮੈਂਟ ਹੋਣੀ ਚਾਹੀਦੀ ਹੈ, ਧਾਰਮਿਕ ਸਥਾਨ ਤੋਂ ਬਾਹਰ। ਅੱਛਾ, ਇਹਦਾ ਮਤਲਬ ਇਹ ਵੀ ਨਹੀਂ ਹੈਗਾ ਬਈ ਤੁਸੀਂ ਇਹ ਸਮਝੋ ਬਈ ਤੁਸੀਂ ਹਰ ਇੱਕ ਥਾਂ ਤੇ ਐਗਜ਼ਾਮਪਲਸ ਦੇਈ ਜਾਓ, ਇਹ ਵੀ ਨਹੀਂ ਹੈਗਾ। ਕੋਈ ਜਿਹੜੀ ਗੁਰਬਾਣੀ ਦੇ ਵਿੱਚੋਂ ਕੋਈ ਕਿਸ ਕੰਟੈਕਸਟ ਦੇ ਵਿੱਚ ਗੱਲ ਹੋ ਰਹੀ ਆ, ਕਿਹੜੀ ਗੱਲ ਦਾ ਰੈਫਰੈਂਸ ਦਿੱਤਾ ਜਾ ਰਿਹਾ, ਕਿਵੇਂ ਦਿੱਤਾ ਜਾ ਰਿਹਾ, ਇਹ ਗੱਲ ਸਮਝਣ ਦੀ ਜ਼ਰੂਰਤ ਹੁੰਦੀ, ਨਾ ਕਿ ਐਡੇ ਵੱਡੇ ਲੈਕਚਰ ਦੇਣ ਦੀ ਲੋੜ ਹੁੰਦੀ ਆ ਵੀ ਭਾਈ ਸਿਰ ਢੱਕ ਕੇ ਤੁਸੀਂ ਜੀ ਗੁਰਬਾਣੀ ਪੜ੍ਹਨੀ ਆ। ਠੀਕ ਆ, ਉਹ ਸਾਰੇ ਲੋਕਾਂ ਨੂੰ ਪਤਾ ਹੀ ਆ ਤਕਰੀਬਨ। ਆਪਾਂ ਐਂ ਕਰਦੇ ਆ ਜੀ, ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲਬਾਤ ਸੁਣ ਲੈਂਦੇ ਆਪਾਂ। ਸਤਿ ਸ੍ਰੀ ਅਕਾਲ ਜੀ।
ਦੁਆਰ ਜੀ, ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ।
ਠੀਕ ਠਾਕ ਹੋ ਜੀ?
ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ?
ਵਧੀਆ ਜੀ, ਵਧੀਆ।
ਬਰਾੜ ਜੀ, ਇੱਕ ਮਰਿਆਦਾ ਜਿਹੜਾ ਸ਼ਬਦ ਆ, ਹਾਂਜੀ
ਹਾਂਜੀ ਹਾਂਜੀ,
ਜਿਹੜੀ ਮਰਿਆਦਾ ਆ ਉਹ ਕਿੱਥੇ ਲਾਗੂ ਹੁੰਦੀ ਆ ਪਹਿਲੀ?
ਹਾਂਜੀ ਹਾਂਜੀ ਹਾਂਜੀ।
ਤੇ ਜਿੱਥੇ ਲਾਗੂ ਹੁੰਦੀ ਆ ਉਹ ਵੀ ਤਾਂ ਲਾਗੂ ਹੁੰਦੀ ਆ ਕਿਉਂਕਿ ਲੋਕਾਂ ਨੇ ਉਹ ਮਰਿਆਦਾ ਬਣਾਈ ਹੋਈ ਆ, ਬਾਬੇ ਨਾਨਕ ਨੇ ਨੀ ਬਣਾਈ ਹੋਈ। ਬਾਬੇ ਨਾਨਕ ਨੇ ਤੇ ਮੱਕੇ ਜਾ ਕੇ ਫਿਰ ਤੇ ਗੱਲ ਉਹੀ ਹੋ ਗਈ ਨਾ, ਉਹਨਾਂ ਨੇ ਸਵਾਲ ਕੀਤਾ ਵੀ ਮੈਨੂੰ ਦੱਸੋ ਰੱਬ ਕਿੱਥੇ, ਮੈਂ ਉਧਰ ਨੂੰ ਪੈਰ ਨਾ ਕਰਾਂ, ਪਰਾਂ ਕਰ ਦੂੰਗਾ।
ਹਾਂਜੀ ਹਾਂਜੀ ਹਾਂਜੀ।
ਤੇ ਉਹ ਮਰਿਆਦਾ ਜਿਹੜਾ ਸਾਡਾ ਹੁਣ ਇੱਕ ਬਣ ਚੁੱਕੀ ਆ ਕਿ ਅਸੀਂ ਜਦੋਂ ਵੀ ਕਿਸੇ ਧਾਰਮਿਕ ਸਥਾਨ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾ ਰਹੇ ਹੋਣ ਸਾਨੂੰ ਆਪਣਾ ਸਿਰ ਢੱਕਣਾ ਜਿਹੜਾ ਅਸੀਂ ਮਰਿਆਦਾ ਬਣਾਈ
ਬਿਲਕੁਲ
ਭਾਵੇਂ ਅਸੀਂ ਕੋਈ ਗੱਲ ਉਹਦੇ ਬਾਰੇ ਚ ਕਰਨੀ ਆ ਜਾਂ ਨਹੀਂ ਕਰਨੀ
ਹਾਂਜੀ
ਤੇ ਬਾਅਦ ਤਾਂ ਸਵੇਰੇ ਇਹ ਹਦਾਇਤ ਹੁੰਦੀ ਸੀ ਬਾਬਾ ਨਾਨਕ ਵੀ ਮੇਰੇ ਖਿਆਲ ਰੱਬ ਦਾ ਨਾਂ ਸੀ ਉਹ ਸਵੇਰੇ 4 ਵਜੇ ਹੱਥ ਜੋੜ ਦਿੰਦਾ ਸੀ ਹਰ ਇੱਕ ਨੂੰ ਹਦਾਇਤ ਸੀ ਕਿ ਤੁਸੀਂ ਹੱਥ ਜੋੜ ਲਿਆ ਦਾਲ ਪਾਠ ਸ਼ੁਰੂ ਕਰ ਲਓ ਆਪਣਾ ਹਾਂਜੀ ਪਾਠ ਤੁਰੇ ਜਾਂਦੇ ਵੀ ਕਰ ਸਕਦੇ ਆ ਉੱਥੇ ਤੇ ਸਿਰਫ ਇਹ ਮਰਿਆਦਾ ਲਾਗੂ ਹੁੰਦੀ ਆ ਕਿ ਤੁਹਾਡੇ ਅੰਦਰ ਜਿਹੜੀ ਪਿਓਰਿਟੀ ਆ ਉਹ ਵਾਕਈ ਪਿਓਰਿਟੀ ਆ ਕਿ ਤੁਸੀਂ ਜਿਵੇਂ ਉਹ ਇਗਜ਼ਾਮ ਤੋਂ ਪਹਿਲਾਂ ਨੀ ਰੱਟਾ ਲਾਉਂਦੇ ਹੁੰਦੇ ਉਹ ਰੱਟਾ ਲਾਉਣ ਲੱਗੇ ਹੋਏ ਰੋਜ਼ ਦਿਹਾੜੀ ਜਿਹੜਾ ਵੀ ਲਾਉਣਾ ਹਾਂਜੀ ਤੇ ਜਿਹੜਾ ਰਿਹਾ ਸਵਾਲ ਉਹਨਾਂ ਦੇ ਕਹਿਣ ਦਾ ਵੀ ਜਿੱਦਾਂ ਹੁਣ ਆਪਣੇ ਸਿੱਖ ਬੰਦੇ ਕ੍ਰਿਮੀਨਲ ਕੰਮ ਕਰਦੇ ਆ ਇਹ ਤੇ ਉਹ ਖੁਦ ਹੀ ਉਹਨਾਂ ਨੂੰ ਆਪਣੇ ਆਪ ਨੂੰ ਹੀ ਡਿਸਚਾਰਜ ਕਰ ਦੇਣਾ ਚਾਹੀਦਾ ਸਿੱਖਇਜ਼ਮ ਤੋਂ ਉਹ ਕਿਉਂਕਿ ਉਹਨਾਂ ਕੋਲ ਅਥਾਰਟੀ ਨੀ ਨਾ ਹੈਗੀ ਕਿਸੇ ਨੂੰ ਨਾ ਸਿੱਖ ਬਣਾਉਣ ਦੀ ਤੇ ਨਾ ਸਿੱਖੀ ਤੋਂ ਵਿੱਚੋਂ ਹਟਾਉਣ ਦੀ ਇਹ ਅਥਾਰਟੀ ਹੈ ਨੀ ਸਾਡੇ ਸਿੱਖਇਜ਼ਮ ਦੇ ਵਿੱਚ ਇਹ ਤੇ ਜਿਹੜਾ ਬੰਦਾ ਕ੍ਰਾਈਮ ਕਰਦਾ ਉਹਨੂੰ ਖੁਦ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਾਂ ਉਹ ਆਪਣੇ ਆਪ ਨੂੰ ਬਦਲ ਲਵੇ ਤੇ ਜਾਂ ਫਿਰ ਜਦੋਂ ਲੋਕਾਂ ਤੋਂ ਉਂਗਲੀਆਂ ਕਰਵਾਉਂਦਾ ਫਿਰ ਜਿਹਨਾਂ ਨੂੰ ਤਾਂ ਪਤਾ ਵੀ ਇਹ ਫੇਕ ਸਿੱਖ ਬਣੇ ਆ ਵਿੱਚ ਉਹਨਾਂ ਨੂੰ ਤਾਂ ਪਤਾ ਸੋ ਉੱਥੇ ਇਹ ਲਾਗੂ ਨਹੀਂ ਹੁੰਦੀ ਬਾਕੀ ਇਹਦੇ ਤੇ ਅਨਨੈਸੈਸਰੀਲੀ ਜਿਹੜੀ ਕੰਟਰੋਵਰਸੀ ਪੈਦਾ ਕਰਨੀ ਇਹ ਵੀ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਨਿਊਜ਼ ਵਾਲੇ ਹੁਣ ਸਾਨੂੰ ਉਹਦੇ ਪੂਰੇ ਕੰਟੈਕਸਟ ਦਾ ਤਾਂ ਨਹੀਂ ਪਤਾ ਹੈਗਾ ਪਰ ਜੇ ਜਨਰਲਾਈਜ਼ ਕਰ ਲਈਏ ਤੇ ਉੱਥੇ ਆ ਕੇ ਗੱਲ ਮੁੱਕ ਜਾਂਦੀ ਹੈ ਨਾ ਵੀ ਮਤਲਬ ਹੁਣ ਜਦੋਂ ਕੋਈ ਵੀ ਬੰਦਾ ਸਪੈਸ਼ਲੀ ਤੁਹਾਡੇ ਧਰਮ ਨਾਲ ਆ ਕੇ ਜੁੜਦਾ ਉਹਨੂੰ ਪਹਿਲਾਂ ਹੀ ਨੀ ਹਰ ਗੱਲ ਮਰਿਆਦਾ ਦਾ ਪਤਾ ਹੁੰਦਾ ਉਹਨੂੰ ਬੜੇ ਸਪੈਸਿਫਿਕ ਤਰੀਕੇ ਨਾਲ ਸਮਝਾਉਣਾ ਪੈਂਦਾ ਵੀ ਆਹ ਸਾਡੀ ਮਰਿਆਦਾ ਆ ਤੇ ਇੱਥੇ ਇੱਥੇ ਲਾਗੂ ਹੁੰਦੀ ਆ ਵੀ ਇਹ ਨਾ ਕਿਉਂ ਕਰਿਓ ਇਹਦੇ ਵਿੱਚ ਹੁੰਦੀ ਸਿੰਸੀਅਰਟੀ ਤੇ ਬਾਕੀ ਸਾਨੂੰ ਪੂਰੀ ਗੱਲ ਦਾ ਤਾਂ ਪਤਾ ਨੀ ਨਾ ਹੈਗਾ ਛੋਟੀ ਜੀ ਗੱਲ ਐਡ ਆਨ ਇਹ ਆ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਸੀ ਕਿ ਬੰਦੇ ਜਿਹੜੇ ਆ ਹਾਰਡ ਵਰਕਿੰਗ ਦੀ ਗੱਲ ਦੇਖੋ ਇਹੋ ਹੀ ਤਾਂ ਗੱਲ ਨਾ ਹਰ ਇੱਕ ਬੰਦਾ ਜਿਹੜਾ ਵੱਖਰਾ ਵੱਖਰਾ ਉਹਦੀ ਨੇਚਰ ਵੱਖਰੀ ਵੱਖਰੀ ਆ ਹਾਂਜੀ ਉਹ ਨੇਚਰ ਦੇ ਉਹਨਾਂ ਨੂੰ ਪੈਦਾ ਹੀ ਵੱਖਰੇ ਤਰੀਕੇ ਨਾਲ ਕੀਤਾ ਕਈ ਬੰਦਿਆਂ ਨੂੰ ਜਦੋਂ ਤੱਕ ਉਹ ਪੂਰੀ ਹਾਰਡ ਵਰਕਿੰਗ ਨਾ ਕਰਨ ਉਹਨਾਂ ਦਾ ਜਿਹੜਾ ਸੈਰਾਟੋਨਿਨ ਲੈਵਲ ਹੀ ਨੀ ਪੂਰਾ ਹੁੰਦਾ ਉਹਨਾਂ ਤੀਕਰ ਉਹਨਾਂ ਨੂੰ ਮਜ਼ਾ ਹੀ ਨੀ ਆਉਂਦਾ ਤੇ ਇੱਕ ਪਾਸੇ ਬੰਦੇ ਚੋਰ ਆ ਜਿਹਨਾਂ ਨੂੰ ਮਤਲਬ ਇਹ ਐਡਿਕਸ਼ਨ ਹੋ ਜਾਂਦੀ ਜਦੋਂ ਤੱਕ ਉਹ ਚੋਰੀ ਨਾ ਕਰ ਲੈਣ ਉਹਨਾਂ ਦਾ ਸੈਰਾਟੋਨਿਨ ਲੈਵਲ ਵੀ ਹਾਈ ਹੁੰਦਾ
ਚੋਰ ਸਮਾਜ ਚ ਪੈਦਾ ਕਿਉਂ ਹੁੰਦੇ ਆ
ਹਾਂਜੀ
ਚੋਰ ਸਮਾਜ ਦੇ ਵਿੱਚ ਪੈਦਾ ਕਿਉਂ ਇਹ ਪਹਿਲਾਂ ਵੀ ਆਪਣੀ ਗੱਲ ਚੱਲੀ ਸੀ ਹਾਂਜੀ
ਨੇਚਰ ਨੇ ਪੈਦਾ ਕੀਤੇ ਆ ਉਹ ਜਿਹੜੇ ਨਾ
ਨੇਚਰ ਚੋਰ ਵੀ ਪੈਦਾ ਕਰਦੀ ਆ
ਆਫਕੋਰਸ ਨੇਚਰ ਚੋਰ ਪੈਦਾ ਕਰਦੀ ਆ ਮੈਂ ਕੋਈ ਟਾਈਮ ਵਾਸਤੇ ਲਾ ਫਰਮ ਨਾਲ ਵੀ ਕੰਮ ਕੀਤਾ ਮੈਂ ਛੋਟੇ ਮੋਟੇ ਕੇਸ ਵੀ ਜਿੱਦਾਂ ਆਪਣੇ ਪੈਰਾ ਲੀਗਲ ਹੁੰਦੇ ਹਨ ਉਸ ਬੇਸ ਤੇ ਉਹ ਉਥੋਂ ਮੈਨੂੰ ਪਤਾ ਲੱਗਾ ਨਾ ਵੀ ਉਹ ਕਈ ਚੋਰ ਜੋ ਕਹਿੰਦੇ ਸੀ ਬਥੇਰਾ ਆਪਣੇ ਆਪ ਨੂੰ ਹਟਾਈ ਦਾ ਵੀ ਨਾਲ ਤੁਹਾਡਾ ਹੱਥ ਥੋੜਾ ਰਹਿੰਦਾ ਫਿਰਨ ਜੀ ਉਹ ਹੱਥ ਧੱਕੇ ਨਾਲ ਜਿਵੇਂ ਉਧਰ ਨੂੰ ਚਲੇ ਜਾਂਦਾ ਉਹਨਾਂ ਦਾ
ਵਧੀਆ ਸਮਾਜਾਂ ਦੇ ਵਿੱਚ ਨਾ ਜਿਹੜੇ ਜੇ ਬੰਦੇ ਦੀ ਮੈਂਟੈਲਿਟੀ ਇਸ ਤਰ੍ਹਾਂ ਦੀ ਹੈ ਮੇਰਾ ਖਿਆਲ ਉਹਦੀ ਕਾਉਂਸਲਿੰਗ ਕਰਕੇ ਉਹਨੂੰ ਸੁਧਾਰਿਆ ਜਾਂਦਾ ਹੈ ਨਾ
ਕਿਸੇ ਹੱਦ ਤੱਕ ਹੋ ਜਾਂਦਾ ਕਿਸੇ ਹੱਦ ਤੱਕ ਹੋ ਜਾਂਦਾ ਇਹ ਜਦੋਂ ਨਾ ਐਡਿਕਸ਼ਨ ਬਣ ਜਾਂਦੀ ਆ ਐਡਿਕਸ਼ਨ ਨੂੰ ਹਟਾਉਣਾ ਤੁਸੀਂ ਕੋਈ ਵੀ ਐਡਿਕਸ਼ਨ ਵੇਖ ਲਓ ਚਾਹੇ ਉਹ ਜੂਏ ਦੀ ਐਡਿਕਸ਼ਨ ਆ ਚਾਹੇ ਦਾਰੂ ਪੀਣ ਦੀ ਆ ਉਹ ਬੰਦੇ ਦੇ ਉਹ ਆਪ ਹੱਥ ਸੁੱਟ ਦਿੰਦਾ ਵੀ ਮੇਰੇ ਵੱਸ ਦੀ ਗੱਲ ਨਹੀਂ ਰਹੀ ਹੁਣ ਹਾਂਜੀ
ਉਹ ਤਾਂ ਫਿਰ ਮਾਨਸਿਕ ਰੋਗੀ ਬਣ ਗਿਆ ਨਾ
ਹਾਂ ਮਾਨਸਿਕ ਰੋਗੀ ਫਿਰ ਇਹ ਨਾ ਉਹ ਜਿਸ ਵਹਿ ਦੇ ਵਿੱਚ ਤੁਰ ਪਿਆ ਹੁਣ ਇੱਕ ਮੈਂ ਸਕੂਲ ਵਿੱਚ ਵੀ ਦੇਖਿਆ ਜਿਹੜੀ ਨਿਆਣਿਆਂ ਨੇ ਪੜ੍ਹਨਾ ਨੀ ਨਾ ਤੁਸੀਂ ਜਿੰਨਾ ਵੀ ਮਰਜ਼ੀ ਜ਼ੋਰ ਲਾ ਲਓ ਉਹਨਾਂ ਦਾ ਮਾਇੰਡ ਸੈੱਟ ਹੋ ਗਿਆ ਵੀ ਇਹ ਮੇਰੇ ਵੱਸ ਦੀ ਗੱਲ ਨਹੀਂ ਤੇ ਜਾਂ ਮੈਂ ਇਹ ਕਰਨਾ ਹੀ ਨਹੀਂ ਬਸ ਹਾਂਜੀ
ਨਹੀਂ ਉਹ ਠੀਕ ਜੇ ਹੁਣ ਕਿਸੇ ਨੂੰ ਲੱਗਦਾ ਸੀ ਮੇਰੀ ਪੜ੍ਹਾਈ ਲਿਖਾਈ ਕਰਕੇ ਤੇ ਮੈਨੂੰ ਇਹਦਾ ਫਾਇਦਾ ਨਹੀਂ ਹੈ ਰਸਤੇ ਦੇ ਉੱਤੇ ਚੱਲ ਕੇ ਤੇ ਫਿਰ ਉਹ ਕਿਉਂ ਪੜੂਗਾ ਅੱਛਾ ਸੱਚੀ ਮੁੱਚੀ ਜੇ ਤੁਸੀਂ ਮਨ ਦੀ ਗੱਲ ਪੁੱਛੋ ਨਾ ਪੜ੍ਹਨਾ ਲਿਖਣਾ ਜਿਹੜਾ ਇੱਕ ਤਾਂ ਹੁੰਦਾ ਵੀ ਬੰਦੇ ਦੀ ਜਿਹੜੀ ਕ੍ਰੀਏਟੀਵਿਟੀ ਆ ਉਹਦੇ ਵਿੱਚ ਪਈ ਹਨਾ ਜਿਹੜਾ ਪੋਟੈਂਸ਼ੀਅਲ ਪਿਆ ਉਹ ਆਪਣੇ ਪੋਟੈਂਸ਼ੀਅਲ ਨੂੰ ਪੂਰਾ ਯੂਟੀਲਾਈਜ਼ ਕਰ ਸਕਦਾ ਪਰ ਪੜ੍ਹਾਈ ਲਿਖਾਈ ਤਾਂ ਬੰਦੇ ਨੂੰ ਸਿਸਟਮ ਦਾ ਸਲੇਬ ਬਣਾ ਦਿੰਦੀ ਨਿਕੰਮਾ ਬਣਾ ਦਿੰਦੀ ਕਈ ਵਾਰੀ ਠੀਕ ਆ ਮੈਂ ਇਹ ਨਹੀਂ ਕਹਿੰਦਾ ਕਈ ਵਾਰੀ ਪੜ੍ਹਾਈ ਲਿਖਾਈ ਬਹੁਤ ਕੁਝ ਕਰਦੀ ਹੈ ਪਰ ਬਹੁਤ ਲੋਕ ਆ ਜਿਨ੍ਹਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਨਹੀਂ ਮਿਲਿਆ ਉਹ ਬਹੁਤ ਅੱਗੇ ਵਧ ਗਏ ਨੇ ਜੀ
ਇਹੋ ਹੀ ਤਾਂ ਗੱਲ ਹੈ ਨਾ ਉਹਨਾਂ ਦੀ ਨੇਚਰ ਕਿਸੇ ਹੋਰ ਪਾਸੇ ਟਿਕੀ ਹੈ ਜਦੋਂ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਨਾ ਪੜ੍ਹਨ ਵਾਸਤੇ ਤੇ ਉਹਨਾਂ ਦੀ ਨੇਚਰ ਡਿਕਟੇਟ ਕਰਦੀ ਮੈਂ ਤਾਂ ਜੁੱਤੀ ਬਹੁਤ ਵਧੀਆ ਬਣਾਉਣੀ ਹੈ ਮੈਂ ਉੱਥੇ ਜਾ ਕੇ ਆਇਆ ਸਾਂ ਇੱਥੇ ਇਹਦੇ ਸ਼ਹਿਰ ਦੀ ਕਸੂਰ ਉੱਥੇ ਤੇ ਬੜੀਆਂ ਸੋਹਣੀਆਂ ਜੁੱਤੀਆਂ ਬਣਾਉਂਦੇ ਸਨ ਹਾਂਜੀ ਇਹਨਾਂ ਨੂੰ ਐਵੇਂ ਪੜ੍ਹਨੇ ਪਾਇਆ ਇਸੇ ਤਰ੍ਹਾਂ ਹੀ ਜਿਹੜਾ ਨਾ ਸਿਵਲਾਈਜੇਸ਼ਨ ਜੇ ਪ੍ਰਾਈਸ ਆਫ ਸਿਵਲਾਈਜੇਸ਼ਨ ਜਿਹਨੂੰ ਆਪਾਂ ਕਹਿੰਦੇ ਨਾ ਵੀ ਆਪਾਂ ਆਹਾਰ ਨੀ ਇਸ ਤਰ੍ਹਾਂ ਹੋਵੇ ਸਾਨੂੰ ਇੱਕ ਨਾ ਪ੍ਰਾਈਸ ਪੇ ਕਰਨੀ ਪੈਂਦੀ ਸਿਵਲਾਈਜੇਸ਼ਨ ਵਿੱਚ ਰਹਿਣ ਦੀ ਜਾਂ ਉਹੀ ਚਾਹੇ ਅਸੀਂ ਧਾਰਮਿਕ ਰਹਿੰਦੇ ਹਾਂ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਮਾਜ ਹੈ ਕਿਸੇ ਤਰ੍ਹਾਂ ਦਾ ਵੀ ਸਿਵਲਾਈਜੇਸ਼ਨ ਆ ਉਹਦੀ ਜਿਹੜੀ ਸਰਟਨ ਪ੍ਰਾਈਸ ਆ ਸਾਨੂੰ ਐਜ਼ ਏ ਹਿਊਮਨ ਸਪੀਸੀ ਪੇ ਕਰਨੀ ਹੀ ਪੈਂਦੀ ਆ ਹਾਂਜੀ ਤੇ ਜਿਹੜਾ ਹੈਗਾ ਆ ਰੋਟੀ ਦੀ ਗਰੰਟੀ ਆ ਜਿਸ ਤਰ੍ਹਾਂ ਨਾ ਇਹ ਗਰੰਟੀ ਸਿਰਫ ਸਲੇਵ ਬੰਦਿਆਂ ਨੂੰ ਹੁੰਦੀ ਆ ਰੋਟੀ ਦੀ ਕਿਉਂਕਿ ਜਿਹੜਾ ਹੁਣ ਅਸੀਂ ਡੰਗਰ ਬੰਨੇ ਜਿਹੜੀ ਹਿਊਮਨ ਨੇਚਰ ਆ, ਇਹ ਹਿਊਮਨ ਨੇਚਰ ਕੈਪੀਟਲਿਸਟ ਆ, ਇਹਦੇ ਵਿੱਚ ਜਿਹੜਾ ਸਵਰਗ ਆ ਇਹ ਬੰਦੇ ਦੇ ਆਪਣੇ ਹੱਥ ਵਾਚ, ਜਦੋਂ ਕੋਈ ਉਹਨੂੰ ਪ੍ਰੋਮਿਸ ਕਰਦਾ ਨਾ ਮੈਂ ਤੈਨੂੰ ਸਵਰਗ ਦੇ ਦਿਆਂਗਾ, ਆਹ ਕਰ ਦਿਆਂਗਾ, ਉਹ ਸਿਰਫ ਉਹਨੂੰ ਸਲੇਵ ਹੀ ਬਣਾਉਂਦਾ, ਚਾਹੇ ਗਵਰਨਮੈਂਟ ਜਿੰਨੀ ਵੀ ਮਰਜ਼ੀ ਵਧੀਆ ਜਵਾਬ ਦੇਵੇ, ਅਸਲ ਦੇ ਵਿੱਚ ਉਹਨੂੰ ਸਲੇਵ ਬਣਾ ਰਿਹਾ, ਹਾਂਜੀ ਉਹਨੂੰ ਇਨਸਲੇਵ ਕਰ ਰਿਹਾ। ਤੇ ਜਿਹੜਾ ਬੰਦਾ ਆਜ਼ਾਦ ਆ ਉਹ ਸਵਰਗ ਆਪਣਾ ਖੁਦ ਪੈਦਾ ਕਰਦਾ, ਚਾਹੇ ਉਹ ਇੰਡੀਆ ਵਿੱਚ ਆ, ਹੁਣ ਕਈ ਬੰਦੇ ਇੰਡੀਆ ਵਿੱਚ ਉਹਨਾਂ ਦਾ ਉੱਥੇ ਸਵਰਗ ਆ, ਕਈਆਂ ਦਾ ਇੱਥੇ ਸਵਰਗ ਦੇ ਵਿੱਚ ਨਰਕ ਆ, ਹਾਂਜੀ ਕਿਉਂਕਿ ਜਿਹੜੀ ਉਹਨਾਂ ਦੀ ਆਪਣੀ ਕ੍ਰੀਏਟਿਵਿਟੀ ਆ ਉਹ ਆਪਣੇ ਤਰ੍ਹਾਂ ਦਾ ਜਿਹਨੂੰ ਉਹ ਸਵਰਗ ਸਮਝਦੇ ਆ ਉਹ ਪੈਦਾ ਕਰ ਸਕਦੀ ਆ। ਕੋਈ ਬੰਦਾ ਕਿਸੇ ਨੂੰ ਉਹਦੇ ਦੂਸਰੇ ਦੇ ਜਿਹੜੀ ਉਹਦੀ ਚਾਹਤ ਆ ਉਹਦੇ ਮੁਤਾਬਕ ਉਹਨੂੰ ਸਵਰਗ ਨਹੀਂ ਦੇ ਸਕਦਾ, ਹਾਂਜੀ ਸਿਰਫ ਉਹਨੂੰ ਸਲੇਵ ਹੀ ਬਣਾ ਸਕਦਾ। ਹੁਣ ਜਿੰਨੇ ਵੀ ਆ ਗਵਰਨਮੈਂਟ ਇੰਪਲਾਈ ਆ, ਇੱਥੇ ਮੇਰੇ ਕੋਲ ਡੇਟਾ ਪਿਆ ਸੀਗਾ, ਪਿਛਲੇ 10-12 ਸਾਲਾਂ ਦੇ ਵਿੱਚ 33% ਜਿਹੜੇ ਗਵਰਨਮੈਂਟ ਇੰਪਲਾਈ ਜਿਹੜੇ ਆ ਵਧੇ ਆ, ਫਿਰ ਉਹਨਾਂ ਨੂੰ ਇਹੀ ਪ੍ਰੋਮਿਸ ਕੀਤਾ ਗਿਆ ਸੀ ਨਾ ਵੀ ਤੁਹਾਨੂੰ ਬੜੀਆਂ ਬੜੀਆਂ ਵਧੀਆ ਜੋਬ ਆ, 147,000 ਐਵਰੇਜ ਆ ਜਿਹੜੇ ਗਵਰਨਮੈਂਟ ਇੰਪਲਾਈ ਇੱਥੇ ਆ ਜੀ, ਤੇ ਫਿਰ ਉਹਨਾਂ ਦਾ ਸਵਰਗ ਆ ਨਾ, ਕਿਉਂਕਿ ਕਿਸੇ ਨੇ ਉਹਨਾਂ ਨੂੰ ਪ੍ਰੋਮਿਸ ਕੀਤਾ ਨਾ ਉਹ ਸਵਰਗ, ਪਰ ਕਰਦੇ ਉਹ ਇਨਸਲੇਵਮੈਂਟ ਹੀ ਆ ਉਹਨਾਂ ਦੀ। ਉਸ ਇਨਸਲੇਵਮੈਂਟ ਦੇ ਵਿੱਚ ਉਹਨਾਂ ਦੇ ਫਰਕ ਤੇ ਲਾਭ ਕੀ ਆ, ਜਿਹੜੀ ਆ ਬਾਕੀ ਪਬਲਿਕ ਆ ਇਹਨੂੰ ਬਣਾ ਕੇ ਰੱਖੋ ਤੁਸੀਂ ਫਰਦਰ ਇਨਸਲੇਵ ਆਪਣੇ ਥੱਲੇ, ਤੇ ਇਹ ਸਿਸਟਮ ਕ੍ਰੀਏਟ ਕੀਤਾ ਗਿਆ। ਜਿਹੜੀ ਤੁਸੀਂ ਇਕਨੋਮਿਕ ਡਾਊਨ ਟਰਨ ਦੀ ਗੱਲ ਕਰਦੇ ਆ, ਫਿਰ ਰਿਸੈਸ਼ਨ ਚੱਲਿਆ, ਰਿਸੈਸ਼ਨ ਦਾ ਸੋਲੂਸ਼ਨ ਕੋਈ ਨੀ, ਇਹਨੂੰ ਕਹਿੰਦੇ ਮੈਨੇਜ ਡਿਕਲਾਈਨ। ਇਹ ਆਪਣੇ ਆਪ ਦੇ ਵਿੱਚ ਜਿਹੜੇ ਮੁਲਕ ਡਿਕਲਾਈਨ ਹੋ ਰਿਹਾ ਨਾ ਇਕਨੋਮਿਕਲੀ ਜਾਂ ਸੋਸ਼ਲੀ ਤੇ ਜਾਂ ਪੋਲੀਟੀਕਲੀ, ਇਹਨੂੰ ਮੈਨੇਜ ਕਿਵੇਂ ਕਰਨਾ, ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਸੋਫਟ ਲੈਂਡਿੰਗ ਕਰਨੀ, ਜਿਵੇਂ ਹੁਣ ਆਪਣੇ ਮਾਰਕੀਟ ਹੋਈ ਆ ਖਰਾਬ, ਇਹਨੂੰ ਆਪਾਂ ਹੌਲੀ ਹੌਲੀ ਕਿਸ ਤਰ੍ਹਾਂ ਸੋਫਟ ਲੈਂਡਿੰਗ ਇਹਨੂੰ ਕਹਿ ਦਿੰਦੇ, ਇੱਕ ਬੜਾ ਪਿਆਰਾ ਜਿਹਾ ਕਿਹਾ ਸੋਫਟ ਲੈਂਡਿੰਗ, ਡਿਕਲਾਈਨ ਮੈਨੇਜਮੈਂਟ ਜਿਹੜੀ ਆ, ਹਾਂਜੀ। ਬਾਕੀ ਆ ਇਹ ਆਪਣੇ ਆਪ ਤੇ ਆ ਕਿ ਫਿਰ ਡਿਪੈਂਡ ਕਰਦੀ ਆ ਗੱਲ ਇੰਡੀਵਿਜੁਅਲੀ, ਤੁਹਾਡਾ ਆਪਣਾ ਕਿੱਡਾ ਕੋਈ ਦਾਇਰਾ ਆ, ਕਿੱਡਾ ਤੁਹਾਡਾ ਮੈਂਟਲ ਸਵਰਗ ਆ, ਤੁਸੀਂ ਉਹ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਮੋਸਟ ਲਾਈਕਲੀ ਜਿਹੜਾ ਰਿਅਲਿਸਟਿਕ ਆ ਬੰਦਾ ਨਾ ਆਪਣੀ ਸਵਰਗ ਵਾਸਤੇ ਉਹ ਤਿਆਰ ਕਰ ਹੀ ਲੈਂਦਾ, ਬਾਕੀ ਜਿਹੜੇ ਦੂਜੇ ਤੇ ਰੱਖਦੇ ਆ ਆਸ ਤਰੇਕ ਦਿਨਾਂ ਦਾ ਜੀਵਨ ਆ ਜਿਹਨਾਂ ਬਗਾਨੀ ਆਸ, ਇਹ ਵੀ ਗੁਰਬਾਣੀ ਚਾਹੁੰਦਾ ਲੈਮੋ ਨੂੰ ਇਸ ਤਰ੍ਹਾਂ ਕਹਿਤਾ, ਪਰ ਹੁਣ ਬਾਅਦ ਇਹ ਤੇ
ਮੇਰੀ ਗੱਲ ਸੁਣੋ, ਐਕਚੁਅਲੀ ਆਹ ਗੱਲ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਬਈ ਬਈ ਜਦੋਂ ਆਪਾਂ ਰੈਫਰੈਂਸ ਦਿੰਦੇ ਆ, ਕਈ ਲੋਕ ਕੱਟਣ ਨੇ ਉਹ ਕਹਿਣਗੇ ਜੀ ਤੁਸੀਂ ਰੈਫਰੈਂਸ ਦੇ ਰਹੇ ਹੋ ਗੁਰਬਾਣੀ ਦਾ, ਤੁਸੀਂ ਤਾਂ ਸਿਰ ਤੇ ਪੱਗ ਹੀ ਨਹੀਂ ਰੱਖੀ ਹੋਏਗੀ, ਫਿਰ ਗੱਲ ਇੱਥੇ ਤੱਕ ਆ ਜਾਂਦੀ ਆ ਨਾ। ਦੇਖੋ ਜਿਹੜੇ ਧਾਰਮਿਕ ਜਿਹੜੇ ਗ੍ਰੰਥਾਂ ਜਿਹੜੇ ਉੱਥੇ ਅੱਖਰ ਲਿਖੇ ਹੋਏ ਨੇ, ਜਦੋਂ ਉਹ ਕਹਿੰਦੇ ਤੁਸੀਂ ਉਹ ਪੜ੍ਹਨੇ ਆ, ਤੁਸੀਂ ਇੱਕ ਖਾਸ ਕਿਸਮ ਦੀ ਮਰਿਆਦਾ, ਮੈਂ ਤਾਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਉਹ ਧਾਰਮਿਕ ਸਥਾਨਾਂ ਚ ਤਾਂ ਠੀਕ ਆ, ਉੱਥੇ ਮਰਿਆਦਾ ਤੇ ਮਰਿਆਦਾ ਵੀ ਬਾਅਦ ਚ ਹੀ ਬਣਾਈ ਆ, ਮਰਿਆਦਾ ਕਿਹੜਾ ਪਹਿਲਾਂ ਗੁਰੂ ਸਾਹਿਬ ਨੇ ਬਣਾਈ ਸੀ, ਹੈਂਜੀ
ਹਾਂਜੀ ਆਪ ਬਣਾਈ ਬੰਦੇ। ਅੱਛਾ ਇੱਕ ਛੋਟੀ ਜਿਹੀ ਗੱਲ ਮੈਂ ਇੰਨੀ ਕਹਿਣਾ ਚਾਹੁੰਗਾ ਬਰਾੜ ਜੀ, ਜਦੋਂ ਤੱਕ ਅਸੀਂ ਧਰਮ ਦੀ ਗੱਲਬਾਤ ਨਹੀਂ ਕਰਦੇ, ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਨੂੰ ਮਾੜੀ ਮੋਟੀ ਰੈਫਰੈਂਸ ਨਹੀਂ ਦਿੰਦੇ, ਉਹਨਾਂ ਦਾ ਇੱਧਰ ਨੂੰ ਧਿਆਨ ਫਿਰ ਕਿੱਦਾਂ ਹੋਏਗਾ, ਇਹ ਆ ਕੇ ਦੱਸ ਜਾਣ ਫਿਰ ਉਹ। ਥੈਂਕ ਯੂ ਬਰਾੜ ਜੀ,
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ, ਬਹੁਤ ਵਧੀਆ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ ਜੀ।
ਭਾਜੀ ਅਸੀਂ ਮਤਲਬ ਜਦੋਂ ਪੜ੍ਹਦੇ ਹੁੰਦੇ ਸੀ ਤਕਰੀਬਨ ਪੰਜਾਬੀ ਦੇ ਵਿੱਚ ਜਾਂ ਹੋਰ ਬਹੁਤੀਆਂ ਗੱਲਾਂ, ਟੀਚਰ ਵੀ ਮਤਲਬ ਕਿ ਉਸ ਵੇਲੇ ਮੋਨੇ ਹੁੰਦੇ ਸੀ ਜਿਹੜੇ ਕਿ ਕਰਵਾਉਣੀਆਂ ਗੱਲਾਂ ਕਰਦੇ ਸੀ, ਪਰ ਇੱਕ ਵੱਡਾ ਚਲੋ ਉਹ ਤਾਂ ਗੱਲ ਵੱਖਰੀ ਹੈ, ਪਰ ਇੱਕ ਗੱਲ ਦੱਸੋ ਵੀ ਇਹ ਜਿਹੜੀ ਮਰਿਆਦਾ ਜਾਂ ਕੋਈ ਵੀ ਕਹਿ ਲਓ ਵੀ ਚਲੋ ਗੁਰੂ ਸਾਹਿਬ ਦੇ ਪ੍ਰੈਜੈਂਸ ਦੇ ਵਿੱਚ ਜਾਣ ਦੀ ਇੱਕ ਵਿਧੀ ਵਿਧਾਨ ਆ, ਉਹ ਵਧੀਆ ਸੁਣੀਆਂ ਕਰਨੀ ਵੀ ਚਾਹੀਦੀ ਆ, ਤੇ ਜਿੱਥੇ ਨਹੀਂ ਪਤਾ ਉਹਨਾਂ ਨੂੰ ਦੱਸਣਾ ਵੀ ਚਾਹੀਦਾ ਚਲੋ, ਪਰ ਉਦੋਂ ਕੀ ਹੁੰਦਾ ਜਦੋਂ ਇੱਕ ਸਿੱਖ ਹੀ ਇੱਕ ਸਿੱਖ ਦੀ ਪੱਗ ਗੁਰੂ ਸਾਹਿਬ ਦੀ ਪ੍ਰੈਜੈਂਸ ਦੇ ਵਿੱਚ ਲਾ ਕੇ ਨੰਗੇ ਕਰ ਦਿੰਦਾ ਆ, ਉਹਨਾਂ ਲਈ ਵੀ ਕਦੀ ਕੁਛ ਸਮਾਂ ਹੋਇਆ।
ਮੈਂ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, ਹੁਣ ਜਿਵੇਂ ਜਰਮਨੀ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਬਕਾਇਦਾ ਇਹ ਚਿੱਠੀ ਲਿਖ ਕੇ ਜਿਵੇਂ ਐਂ ਲਿਖਿਆ ਨਾ ਵੀ ਭਾਈ ਗੁਰਦੁਆਰਾ ਸਾਹਿਬ ਚ ਲੜਨਾ ਨਹੀਂ ਹੈਗਾ, ਤੁਸੀਂ ਐਗਜ਼ਾਮਪਲ ਬਣਨਾ, ਤੇ ਵਧੀਆ ਗੁਰਦੁਆਰਾ ਐਗਜ਼ਾਮਪਲ ਬਣੇ ਨੇ ਜਿੱਥੇ ਜਿੱਥੇ ਦੇਖੋ। ਜਦੋਂ ਪੰਜਾਬੀ ਇੱਥੇ ਆਏ ਅੱਜ ਤੋਂ 100 ਸਾਲ ਪਹਿਲਾਂ, ਪਹਿਲੀ ਥਾਂ ਕਿਹੜੀ ਸੀ, ਕਿੰਨੇ ਸੋਹਣੇ ਤਰੀਕੇ ਨਾਲ ਗੁਰਦੁਆਰੇ ਚੱਲਦੇ ਹੁੰਦੇ ਸੀਗੇ, ਤੇ ਕਿੱਥੇ ਹੁਣ। ਅੱਛਾ ਉਹਦੇ ਕਰਕੇ ਪੰਜਾਬੀਆਂ ਦਾ ਨਾਂ ਬਣਿਆ, ਸਿੱਖਾਂ ਦਾ ਨਾਂ ਇਸੇ ਕਰਕੇ ਸਾਰੇ ਲੋਕ ਜਾਣਦੇ ਨੇ ਵੀ ਕੁਰਬਾਨੀ ਵਾਲੇ ਲੋਕ ਨੇ, ਬਿਤੋਂ ਵੱਧ ਮਤਲਬ ਉਹ ਆਪਣੀ ਸਮਰੱਥਾ ਤੋਂ ਵੱਧ ਲੋਕਾਂ ਦੀ ਮਦਦ ਕਰਦੇ ਆ ਜਿੱਥੇ ਹੜ ਆਉਂਦਾ, ਜਿੱਥੇ ਕੋਈ ਬਿਪਤਾ ਪੈਂਦੀ ਆ, ਪਰ ਉਹ ਸਾਡਾ ਇੱਕ ਪਾਸਾ। ਜਦੋਂ ਫਿਰ ਆਸਵੇ ਦੀ ਕਿਰਪਾਨਾਂ ਕੱਢ ਕੇ ਲੜਦੇ ਨੇ, ਉਹ ਫਿਰ ਤਸਵੀਰ ਦਾ ਦੂਜਾ ਪਾਸਾ। ਉਹ ਜਥੇਦਾਰ ਸਾਹਿਬ ਕਿਉਂ ਨੀ ਫਿਰ ਉਦੋਂ ਚਿੱਠੀਆਂ ਲਿਖ ਕੇ ਪਾਉਂਦੇ?
ਸਹੀ ਗੱਲ ਹੈ ਜੀ, ਵਿਚਾਰ ਵਾਲੀ ਗੱਲ ਆ। ਦੂਜੀ ਗੱਲ ਮੈਂ ਹੋਰ ਗੱਲ ਦੱਸਦਾ, ਚਲੋ ਮੈਂ ਨਾਂ ਨੀ ਲੈਣਾ। ਇੱਕ ਗੁਰਦੁਆਰਾ ਸਾਹਿਬ ਉੱਥੇ ਮਤਲਬ ਕਿਸੇ ਨੇ ਕੋਈ ਦੇਖਣ ਚਲ ਗਿਆ ਪੰਸਰ ਸਿੰਘ ਉੱਥੇ ਕੀ ਮਰਿਆਦਾ, ਕਿੰਨੀ ਇੱਜ਼ਤ ਹੋ ਰਹੀ ਗੁਰੂ ਸਾਹਿਬ ਦੀ, ਤੇ ਪਤਾ ਨੀ ਉੱਥੇ ਕੀ ਵਿਚਾਰ ਕਰਦਾ ਹੋਇਆ ਮੇਰੇ ਜਿੱਦਾਂ ਸੁਣਨ ਦੇ ਵਿੱਚ ਆਇਆ, ਤੇ ਉਹਨਾਂ ਨੇ ਕੀ ਕੀਤਾ ਨਾ, ਆ ਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਬੰਦ ਕਰਤੀ ਤੇ ਉੱਥੇ ਬੁਰੇ ਰੱਖ ਲਿਆ ਨਾ। ਸੋ ਸਾਡਾ ਕਿੱਦਾਂ, ਸਾਡਾ ਮਤਲਬ ਫਲਾਹ ਕਿੱਦਾਂ ਹੋਏਗਾ, ਇਹ ਤਾਂ ਨਿੰਬੂ ਬਾਹੂ ਨਿਚੋੜ ਕੇ ਰੱਖ ਦਿੱਤੀ ਸਿੱਖੀ।
ਇਹ ਗੱਲ ਤੁਹਾਡੀ ਜਿਹੜੀ ਹੈਗੀ ਆ ਨਾ, ਜਦੋਂ ਜ਼ਿਆਦਾ ਪਾਬੰਦੀਆਂ ਲੱਗਣਗੀਆਂ, ਮੈਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਗੁਰੂ ਸਾਹਿਬ ਨੇ ਤਾਂ ਸਗੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਵੀ ਭਾਈ ਇਹ ਵੇ ਆਫ ਲਾਈਫ ਆ, ਇਹ ਜ਼ਿੰਦਗੀ ਜਿਉਣ ਦਾ ਇੱਕ ਸੌਖਾ ਜਿਹਾ ਰਸਤਾ, ਤੁਸੀਂ ਕੁਦਰਤ ਦੇ ਨੇੜੇ ਕਿਵੇਂ ਹੋਣਾ ਤੇ ਬੰਦੇ ਨੇ ਬੰਦੇ ਦੇ ਨੇੜੇ ਕਿਵੇਂ ਹੋਣਾ, ਹੈਨਾ? ਤੇ ਉਹਨਾਂ ਨੇ ਇਹੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਰੱਬ ਆ ਇਹ ਤੁਹਾਡੇ ਵਿੱਚ ਹੀ ਆ, ਹੈਨਾ? ਵੀ ਜੇ ਤੁਸੀਂ ਸਹੀ ਜ਼ਿੰਦਗੀ ਆ ਜਿਹੜੀ ਜਿਉਵੋਗੇ, ਕਿਸੇ ਦਾ ਹੱਕ ਨਹੀਂ ਮਾਰੋਗੇ, ਹੈਨਾ, ਤੁਹਾਡੀ ਜੀਵਨ ਜਾਂਚ ਵਧੀਆ, ਤਾਂ ਇਹ ਸਮਝ ਲਓ ਰੱਬ ਨੂੰ ਤੁਸੀਂ ਪਾ ਲਿਆ, ਰੱਬ ਤੁਹਾਡੇ ਨਾਲ ਅੱਡ ਨਹੀਂ ਹੈ। ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ। ਅੱਛਾ, ਜਿੱਥੇ ਜਿੱਥੇ ਗੁਰੂ ਸਾਹਿਬ ਗਏ ਉਹਨਾਂ ਦੀਆਂ ਚਾਰੇ ਉਦਾਸੀਆਂ ਪੜ ਲਓ, ਉਹਨਾਂ ਨੇ ਕੋਈ ਇਹੋ ਜਿਹੀ ਮਰਿਆਦਾ ਨਹੀਂ ਰੱਖੀ। ਉਹਨਾਂ ਨੇ ਤਾਂ ਸਗੋਂ ਜੇ ਉਹ ਦੱਖਣ ਵੱਲ ਗਏ ਤਾਂ ਦੱਖਣ ਵਾਲੇ ਉਧਰ ਦੇ ਕੱਪੜੇ ਪਾ ਕੇ ਉਹੋ ਜੀ ਉਹਨਾਂ ਨੇ ਆਪਣਾ ਮਤਲਬ, ਤਾਂ ਕਿ ਲੋਕਾਂ ਨੂੰ ਆਪਣਾ ਸਮਝਣ, ਲੋਕਾਂ ਦੇ ਲੈਵਲ ਤੇ ਆ ਕੇ ਉਹਨਾਂ ਨੇ ਗੱਲਬਾਤ ਆ ਜਿਹੜੀ ਉਹ ਸਾਰੀ ਕੀਤੀ ਆ। ਤੇ ਜੇ ਇੰਨੀ ਕੱਟੜਤਾ ਦਿਖਾਤੀ ਤਾਂ ਫਿਰ ਗੁਰੂ ਸਾਹਿਬ ਦਾ ਫਲਸਫਾ ਤਾਂ ਫਿਰ ਲੋਕਾਂ ਤੱਕ ਪਹੁੰਚੇ ਨਾ, ਫਿਰ ਤਾਂ ਮੋਨੋਪੋਲੀ ਹੋ ਗਈ ਉਹਨਾਂ ਕੋਲੇ। ਮਿਹਰਬਾਨੀ, ਧੰਨਵਾਦ। ਅੱਛਾ, ਅਸੀਂ ਦਸਵੀਂ ਕਲਾਸ ਚ ਪੜ੍ਹਦੇ ਹੁੰਦੇ ਸੀ ਜੀ, ਇੱਕ ਤਾਂ ਚਲੋ ਗੁਰਬਾਣੀ ਦੀ ਸਿੱਖਿਆ ਪਿੰਡਾਂ ਦੇ ਵਿੱਚੋਂ ਬਜ਼ੁਰਗਾਂ ਤੋਂ ਅੱਗੇ ਦੀ ਅੱਗੇ ਦਾਦੀਆਂ ਨਾਨੀਆਂ ਦਾਦੇ ਇਹਨਾਂ ਤੋਂ ਮਿਲਦੀ ਹੁੰਦੀ ਸੀ। ਬਾਕੀ ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀਗਾ ਕੋਈ, ਮਤਲਬ ਜਿਵੇਂ ਸਾਡੇ ਇਲਾਕੇ ਦੇ ਵਿੱਚ ਮਾਘੀ ਦਾ ਮੇਲਾ ਲੱਗਦਾ ਹੁੰਦਾ ਸੀ, ਹਨਾ, ਇੱਥੋਂ ਫਿਰ ਜਾਂ ਈਵਨ ਸਕੂਲੀ ਵਿਦਿਆ ਜਿਹੜੀ ਨੌਵੀਂ ਦਸਵੀਂ ਅੱਠਵੀਂ ਟੀਚਰ ਜਿਵੇਂ ਪੜ੍ਹਾਉਂਦੇ ਹੁੰਦੇ ਸੀ, ਦਸਵੀਂ ਦੀ ਕਲਾਸ ਦੇ ਵਿੱਚ ਗੁਰਬਾਣੀ ਅਰਥਾਂ ਸਹਿਤ ਹੁੰਦੀ ਸੀ ਤੇ ਸਿਲੇਬਸ ਦਾ ਹਿੱਸਾ ਹੁੰਦੀ ਸੀ, ਇਹ ਚੰਗੀ ਗੱਲ ਆ, ਹਨਾ। ਅੱਛਾ, ਉਹ ਟੀਚਰ ਅਗੇਨ, ਉਹ ਟੀਚਰ ਜਦੋਂ ਧਿਆਨ ਦੇ ਨਾਲ ਪੜ੍ਹਾਉਂਦੇ ਸੀ ਬੱਚਿਆਂ ਨੂੰ, ਉਹ ਉਹਨਾਂ ਦੀ ਵਿਆਖਿਆ ਕਰਨ ਦਾ ਢੰਗ ਜਿਹੜਾ ਹੁੰਦਾ ਸੀਗਾ, ਉਹਨੇ ਲੋਕਾਂ ਨੂੰ ਗੁਰਬਾਣੀ ਦੇ ਨੇੜੇ ਕਰਨਾ, ਉਹਨੇ ਲੋਕਾਂ ਉਹਨੇ ਗੁਰੂ ਸਾਹਿਬ ਦੀ ਜੀਵਨ ਜਾਂਚ ਦੇ ਨੇੜੇ ਕਰਨਾ, ਨਾ ਕਿ ਇਸ ਗੱਲ ਨੇ ਕਿ ਉਹ ਟੀਚਰ ਨੇ ਜਾਂ ਬੱਚੇ ਨੇ ਉਹ ਪਾਠ ਪੁਸਤਕ ਜਿਹੜੀ ਪੜ੍ਹੀ ਜਾ ਰਹੀ ਆ ਵੀ ਉਸ ਵੇਲੇ ਸਿਰ ਢੱਕਿਆ ਹੋਇਆ ਕਿ ਨਹੀਂ ਢੱਕਿਆ ਹੋਇਆ। ਮੇਰੇ ਕਹਿਣ ਦਾ ਮਤਲਬ ਕੱਟੜ ਤਾਂ ਨਹੀਂ ਹੋਣੀ ਚਾਹੀਦੀਗੀ, ਠੀਕ ਹੈ, ਧਾਰਮਿਕ ਸਥਾਨ ਤੋਂ ਤਾਂ ਬਾਹਰ ਲਿਖ ਕੇ ਹੀ ਲਾਇਆ ਹੁੰਦਾ, ਸਾਰੇ ਧਾਰਮਿਕ ਸਥਾਨਾਂ ਦੇ ਬਾਹਰ ਲਿਖ ਕੇ ਲਾਇਆ ਹੁੰਦਾ, ਸਗੋਂ ਟਰਾਂਸਲੇਸ਼ਨ ਕਰਕੇ ਲਿਖੀ ਹੁੰਦੀ ਆ ਵੀ ਸਿਹਰਾ ਜਿਹੜਾ ਢੱਕਿਆ ਜਾ, ਉਹ ਠੀਕ ਆ, ਉੱਥੋਂ ਤੱਕ ਠੀਕ ਆ, ਪਰ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਜਿਹੜੇ ਹੁਕਮਨਾਮੇ ਜਾਰੀ ਕਰਦੇ ਨੇ ਨਾ, ਤੇ ਉਹ ਠੀਕ ਨਹੀਂ ਲੱਗੇ, ਡਿਸਕਸ਼ਨ ਦਾ ਮੁੱਦਾ, ਕਿਉਂਕਿ ਜਦੋਂ ਪ੍ਰੈਸ ਚ ਗੱਲ ਆ ਜਾਂਦੀ ਹੈ ਡਿਸਕਸ਼ਨ ਆ ਜਿਹੜੀ ਉਹ ਹੋਣੀ ਚਾਹੀਦੀ ਹੈ। ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਵਿੱਚ ਤੁਹਾਡੀ ਮਦਦ ਕਰਨਗੇ। ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200। ਕਟਾਰੀਆ ਟੂਰ ਐਂਡ ਟ੍ਰੈਵਲ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਅਰਸ ਐਵੇਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000, 6478471000। ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, RiseCPALLP.ca।
HK Tire Center to cars and trucks pe brand new ya old tires le sakde ho,
BF Godrej, Hemcock, Firestone, Chinese tires mil de ne,
24/7 road service available, HK Tire Center, 6191 Atlantic Drive, Mississauga, call karo Bhuta Chahalu 6472954600, 6472954600, HK Tire Center।
ਸਵਾਗਤ ਜੀ ਤੁਹਾਡਾ ਅੱਜ ਨਗਾਰਾ ਪ੍ਰੋਗਰਾਮ ਦੇ ਵਿੱਚ। ਆਸਰਾ ਲਾਇਰਜ਼ ਵਾਲੇ ਅਮਨਦੀਪ ਕਪਿਲਾ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਨੰਬਰ 905-456-2020 ਹੈ, 9054562020, 9054562020 ਇਹਨਾਂ ਦਾ ਨੰਬਰ ਆ। ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਜੇ ਤੁਸੀਂ ਕੋਈ ਪ੍ਰੋਪਰਟੀ ਵੇਚੀ ਖਰੀਦੀ ਆ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਿਓ ਇਸ ਕੰਮ ਦੇ ਵਿਚ ਉਹਨਾਂ ਨੂੰ ਮਹਾਰਤ ਆ ਛੋਟੀ ਵੱਡੀ ਪ੍ਰੋਪਰਟੀ ਕੌਂਡੋ ਆ ਕੋਈ ਘਰ ਆ ਕੋਈ ਵੱਡੀ ਕਮਰਸ਼ੀਅਲ ਪ੍ਰੋਪਰਟੀ 50-100 ਮਿਲੀਅਨ ਦੀ ਆ ਲਾਇਰ ਦਾ ਰੋਲ ਬਹੁਤ ਵੱਡਾ ਹੁੰਦਾ ਜੀ ਲਾਇਰ ਨੇ ਖਾਸ ਕਰਕੇ ਕਮਰਸ਼ੀਅਲ ਪ੍ਰੋਪਰਟੀ ਦੇ ਵਿਚ ਲਾਇਰ ਨੇ ਕਈ ਸਾਰੀਆਂ ਸਰਚੇਜ ਕਰਨੀਆਂ ਹੁੰਦੀਆਂ ਵੇਖਣਾ ਹੁੰਦਾ ਬਹੁਤ ਕੁਛ ਹੈ ਨਾ ਤੇ ਇਸ ਕਰਕੇ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਕਰਨਾ ਬੜੀ ਸਮੂਥ ਕਲੋਜ਼ਿੰਗ ਹੋਊ ਆਮ ਕਰਕੇ ਦੇਖਿਆ ਬਈ ਕਈ ਵਾਰੀ ਕਲੋਜ਼ਿੰਗ ਵਾਲੇ ਦਿਨ ਪ੍ਰੋਬਲਮ ਆ ਜਾਂਦੀ ਆ ਪੰਜਾਬੀ ਚ ਕਹਿੰਦੇ ਆ ਜਿਵੇਂ ਬਾਰ ਤੇ ਸੈਲਰ ਲਾਇਰ ਆ ਦੋਨਾਂ ਦੇ ਸਿੰਘ ਫਸ ਜਾਂਦੇ ਫਿਰ ਹੈਨਾ ਉਹ ਕਹਿੰਦੇ ਜੀ ਸਾਡਾ ਤਾਂ ਲਾਇਰ ਨੀ ਮੰਨਦਾ ਉਹ ਕਹਿੰਦੇ ਸਾਡਾ ਨੀ ਮੰਨਦਾ ਲਾਇਰ ਤੇ ਬਸ ਜੀ ਇਹੋ ਜਿਹੀਆਂ ਪ੍ਰੋਬਲਮ ਨਾ ਆਉਣ ਤੁਹਾਡੀ ਸਮੂਥ ਕਲੋਜ਼ਿੰਗ ਹੋਵੇ ਤੇ ਤੁਸੀਂ ਫਿਰ ਇਹਨਾਂ ਕੋਲ ਜਾਣਾ 905-456-2020 ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਬ੍ਰੈਮਲੀ ਦੇ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਹੈਗਾ ਜੀ ਆਫਿਸ ਇਮੀਗ੍ਰੇਸ਼ਨ ਕੰਸਲਟੈਂਟ ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਇਹਨਾਂ ਦਾ ਨੰਬਰ 647-646-3000 ਕੋਈ ਇਮੀਗ੍ਰੇਸ਼ਨ ਦੀ ਜ਼ਰੂਰਤ ਆ ਜਾਂ ਫਿਰ ਤੁਹਾਨੂੰ ਕੋਈ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਪੁੱਛ ਰਿਹਾ ਵੀ ਮੈਂ ਲੀਗਲ ਤਰੀਕੇ ਦੇ ਨਾਲ ਇੱਥੇ ਪਹੁੰਚਣਾ ਤੇ ਕੀ ਢੰਗ ਤਰੀਕਾ ਤੁਸੀਂ ਇਹਨਾਂ ਦਾ ਨੰਬਰ ਦੇ ਦਿਓ 6476463000 ਆਪਣੀ ਗੱਲਬਾਤ ਚੱਲ ਰਹੀ ਸੀ ਜੀ ਜਿਹੜੇ ਧਾਰਮਿਕ ਆਗੂ ਹੁੰਦੇ ਨੇ ਉਹਨਾਂ ਦੇ ਕਈ ਵਾਰੀ ਬਿਆਨ ਆਉਂਦੇ ਰਹਿੰਦੇ ਨੇ ਖਾਸ ਕਰਕੇ ਅਲੱਗ ਅਲੱਗ ਧਰਮਾਂ ਦੇ ਨੇ ਕੱਲੇ ਸਿੱਖ ਧਰਮ ਤੱਕ ਆਪਾਂ ਸੀਮਿਤ ਨਾ ਰਹੀਏ ਬਈ ਐਂ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਇਹ ਧਾਰਮਿਕ ਸਥਾਨਾਂ ਤੱਕ ਗੱਲ ਠੀਕ ਰਹੇ ਤਾਂ ਠੀਕ ਹੈ ਪਰ ਜਦੋਂ ਇਹ ਬਾਹਰ ਬਹੁਤ ਜ਼ਿਆਦਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਉਸ ਧਰਮ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ ਤੇ ਉਹ ਗੱਲ ਫਿਰ ਡਿਸਕਸ਼ਨ ਦਾ ਮੁੱਦਾ ਜਿਹੜੀ ਬਣ ਜਾਂਦੀ ਹੈ ਫੇਸਬੁੱਕ ਤੇ ਵੀ ਗੱਲ ਆ ਜਿਹੜੀ ਇਹ ਮਗੀ ਹੋਈ ਆ ਪੂਰੀ ਅੱਛਾ ਦੂਜੀ ਗੱਲ ਇਹ ਆ ਵੀ ਇਹਦਾ ਮਤਲਬ ਤਾਂ ਫਿਰ ਉਹ ਆਪਣੇ ਧਰਮ ਦੇ ਮਤਲਬ ਇੰਨੀ ਸੰਕੀਰਨਤਾ ਦਿਖਾ ਕੇ ਤਾਂ ਉਹਦੇ ਪ੍ਰਚਾਰ ਦੇ ਵਿੱਚ ਰੋੜਾ ਬਣਨਗੇ ਜਦੋਂ ਇੰਨੀਆਂ ਬੰਦਿਸ਼ਾਂ ਲੱਗਣਗੀਆਂ ਤੇ ਫਿਰ ਧਰਮ ਦਾ ਫਿਰ ਆਮ ਲੋਕਾਂ ਦਾ ਮੁੱਦਾ ਹੀ ਨਹੀਂ ਰਿਹਾ ਫਿਰ ਇਹ ਫਿਰ ਤਾਂ ਇਹ ਖਾਸ ਲੋਕ ਆ ਜਿਹੜੇ ਇੱਕ ਖਾਸ ਕਿਸਮ ਦੇ ਦੀਆਂ ਗੱਲਾਂ ਮੰਨਣ ਵਾਲੇ ਉਹੋ ਹੀ ਰਹਿ ਜਾਣਗੇ ਫਿਰ ਤਾਂ ਖੁੱਲ੍ਹੇ ਦਿਲ ਖਤਮ ਹੋ ਗਈ ਜਿਹੜੇ ਲਿਬਰਲ ਰਿਲੀਜਨ ਹੋਏ ਆ ਖਾਸ ਕਰਕੇ ਜਿਨ੍ਹਾਂ ਨੂੰ ਲੋਕ ਬੜੇ ਪਿਆਰ ਸਤਿਕਾਰ ਨਾਲ ਮੰਨਣ ਲੱਗੇ ਆ ਤੇ ਉਹ ਤਾਂ ਗੱਲ ਫਿਰ ਰਹੀ ਨਾ ਤੇ ਇਸੇ ਕਰਕੇ ਤਾਂ ਗੁਰੂ ਸਾਹਿਬ ਨੇ ਕਿਹਾ ਸੀਗਾ ਗੁਰੂ ਸਾਹਿਬ ਇਕੱਲੇ ਸਿੱਖਾਂ ਦੇ ਥੋੜਾ ਵੱਡੀ ਗੱਲ ਇਹ ਆ ਗੱਲ ਜਿੱਥੇ ਚੱਲ ਰਹੀ ਹੈ ਵੀ ਗੁਰੂ ਸਾਹਿਬ ਇਕੱਲੇ ਸਿੱਖਾਂ ਦੇ ਨਹੀਂ ਤੇ ਸਿੱਖੀ ਇਹ ਸਿੱਖੀ ਨਹੀਂ ਜਿਹੜੀ ਇਹ ਜਥੇਦਾਰ ਦੱਸ ਰਹੇ ਆ ਜੇ ਗੁਰੂ ਦੀ ਸਿੱਖੀ ਦੇਖਣੀ ਹੈ ਤਾਂ ਉਹਦੇ ਚ ਤਾਂ ਕੋਈ ਉਹਦੇ ਚ ਤਾਂ ਮੇਰਾ ਖਿਆਲ ਇੰਨੀਆਂ ਬੰਦਿਸ਼ਾਂ ਹੈ ਹੀ ਨਹੀਂ ਉਹਦੇ ਚ ਤਾਂ ਮਾਫ਼ੀ ਦੀ ਭਾਵਨਾ ਵੀ ਚਲੋ ਕਿਸ ਤੋਂ ਜੇ ਹੋ ਵੀ ਗਈ ਗਲਤੀ ਤਾਂ ਕੋਈ ਐਡੀ ਵੀ ਗੱਲ ਨਹੀਂ ਤੇ ਉਹਦੇ ਤੇ ਦੂਜੇ ਤੇ ਤਾਂ ਡਿਸਿਪਲਿਨ ਲਾਇਆ ਹੀ ਨਹੀਂ ਜਾ ਸਕਦਾ ਤੇ ਆਪਦੇ ਤੇ ਵੀ ਜੇ ਲੋੜ ਤੋਂ ਜ਼ਿਆਦਾ ਡਿਸਿਪਲਿਨ ਲਾਓਗੇ ਫਿਰ ਤਾਂ ਉਹ ਪੁਜਾਰੀਵਾਦ ਆ ਜਿਹਨੂੰ ਬਾਹਮਣਵਾਦ ਦਾ ਨਾਮ ਦਿੱਤਾ ਗਿਆ ਆਮ ਕਰਕੇ ਜਥੇਦਾਰ ਨਾ ਬਹੁਤ ਕਹਿੰਦੇ ਉਹ ਬਾਹਮਣਵਾਦ 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 ਉਹ ਉਹਨਾਂ ਦੀ ਗੱਲ ਤੋਂ ਐਂ ਲੱਗਦਾ ਹੁੰਦਾ ਲੋਕਾਂ ਦੇ ਮਨ ਚ ਹੀ ਵਸ ਗਿਆ ਈਵਨ ਬਾਹਮਣ ਵੀ ਸੋਚਣ ਲੱਗ ਗਏ ਪਤਾ ਨੀ ਸਾਨੂੰ ਨਾ ਪੁੱਠਾ ਸਿੱਧਾ ਬੋਲ ਨਹੀਂ ਜਾਂਦੇ ਬਾਹਮਣਵਾਦ ਨਾ ਇੱਕ ਵਰਤਾਰਾ ਹੈ ਇਹ ਪੂਰੇ ਦਾ ਪੂਰਾ ਨਾ ਵਰਤਾਰਾ ਹੈ ਇਹ ਬਾਹਮਣਵਾਦ ਦਾ ਮਤਲਬ ਇਹ ਨਹੀਂ ਹੈਗਾ ਵੀ ਬਾਹਮਣਾਂ ਨੂੰ ਕੁਛ ਕਿਹਾ ਜਾ ਰਿਹਾ ਬਾਹਮਣਵਾਦ ਦਾ ਮਤਲਬ ਆ ਜਿਹੜੀ ਪੁਜਾਰੀ ਕਲਾਸ ਆ ਇੰਨੀ ਕੱਟੜਤਾ ਦੇ ਨਾਲ ਉਹ ਗੱਲਾਂ ਨੂੰ ਲਾਗੂ ਕਰਦੀ ਹੈ ਉਹ ਸਮਝਦੇ ਵੀ ਧਰਮ ਆ ਜਿਹੜਾ ਨਾ ਬਸ ਅਸੀਂ ਹੀ ਜਿਹੜਾ ਕੁਛ ਕਹਿੰਦੇ ਠੀਕ ਆ ਉਹੋ ਹੀ ਧਰਮ ਆ ਤੇ ਬੇਸਿਕ ਧਰਮ ਦੇ ਜਿਹੜੇ ਰਿਲੀਜਨ ਦੇ ਪ੍ਰਿੰਸੀਪਲ ਹੁੰਦੇ ਆ ਉਹਨਾਂ ਨੂੰ ਭੁੱਲ ਜਾਂਦੇ ਆ ਤੇ ਬੇਸਿਕ ਪ੍ਰਿੰਸੀਪਲ ਦੇ ਵਿੱਚੋਂ ਇਹ ਹੁੰਦਾ ਵੀ ਰਿਲੀਜਨ ਜਦੋਂ ਇੱਕ ਨਵਾਂ ਸ਼ੁਰੂ ਹੁੰਦਾ ਨਾ ਉਹ ਪਹਿਲਾਂ ਪਏ ਜਿਹੜੇ ਰਿਲੀਜਨ ਹੁੰਦੇ ਆ ਉਹਨਾਂ ਦੀ ਕੱਟੜਤਾ ਦੇ ਖਿਲਾਫ਼ ਉਹ ਇੱਕ ਇਨਕਲਾਬ ਕਰਦਾ ਉਹ ਕੱਟੜਤਾ ਦੇ ਖਿਲਾਫ਼ ਝੰਡਾ ਚੱਕਦਾ ਉਹ ਕਹਿੰਦੇ ਉਹਦਾ ਨੁਕਤਾ ਚ ਨਹੀਂ ਹੁੰਦੀ ਆ ਪੂਰੀ ਦੀ ਪੂਰੀ ਆਹ ਨਹੀਂ ਹੋਣਾ ਚਾਹੀਦਾ ਆਹ ਨਹੀਂ ਹੋਣਾ ਚਾਹੀਦਾ ਐ ਨਹੀਂ ਹੋਣਾ ਚਾਹੀਦਾ ਆਪਾਂ ਦੇਖਿਆ ਹੀ ਆ ਬਾਬੇ ਨਾਨਕ ਨੇ ਜਨੇਊ ਦਾ ਪੂਰਾ ਇੱਕ ਪੈਰਲਲ ਉਹਨਾਂ ਨੇ ਆਲਟਰਨੇਟਿਵ ਦਿੱਤਾ ਹਰੇਕ ਰਿਲੀਜਨ ਕਰਦਾ ਨਵਾਂ ਰਿਲੀਜਨ ਜਿਹੜਾ ਪੈਦਾ ਹੁੰਦਾ ਨਾ ਉਹ ਪੁਰਾਣੇ ਰਿਲੀਜਨ ਦੇ ਵਿੱਚ ਜਿਹੜੀ ਕੱਟੜਤਾ ਪਈ ਆ ਉਹਦੇ ਤੇ ਕਮੈਂਟ ਕਰਕੇ ਵਿਅੰਗ ਕਰਕੇ ਉਹਦਾ ਮਜ਼ਾਕ ਉਡਾ ਕੇ ਸਗੋਂ ਉਹ ਨਵੀਆਂ ਜਿਹੜੀਆਂ ਕਦਰਾਂ ਕੀਮਤਾਂ ਸਥਾਪਿਤ ਕਰਦਾ ਤੇ ਨਵੀਆਂ ਕਦਰਾਂ ਕੀਮਤਾਂ ਲੋਕਾਂ ਨੂੰ ਐਂ ਲੱਗਦੀ ਮਤਲਬ ਸਾਡੇ ਮਨ ਦੀ ਗੱਲ ਆ ਇਸ ਕਰਕੇ ਲੋਕ ਉਸ ਰਿਲੀਜਨ ਨੂੰ ਅਡਾਪਟ ਕਰਦੇ ਨੇ ਹੁਣ ਜੇ ਇੱਕ ਪਾਸੇ ਜਥੇਦਾਰ ਕਹੀ ਜਾਂਦੇ ਵੀ ਲੋਕ ਸਿੱਖੀ ਤੋਂ ਦੂਰ ਹੋਈ ਜਾਂਦੇ ਆ ਇਹਦੇ ਚ ਲੋਕਾਂ ਦਾ ਕਸੂਰ ਘੱਟ ਆ ਇਹਦੇ ਚ ਇਹ ਜਿੰਨੇ ਜਥੇਦਾਰ ਨੇ ਤੇ ਇਹਨਾਂ ਦੀ ਕੱਟੜਤਾ ਇਹਦਾ ਰੋਲ ਜ਼ਿਆਦਾ ਹੌਲੀ ਹੌਲੀ ਫਿਰ ਲੋਕ ਕੀ ਕਹਿਣਗੇ ਸੋਚੋ ਉਹ ਕਹਿਣਗੇ ਫਿਰ ਅਸੀਂ ਫਿਰ ਜੇ ਇੰਨੀ ਬੰਦਿਸ਼ ਅਸੀਂ ਕਿਉਂ ਪੜ੍ਹੀਏ ਦੱਸੋ ਸਵਾਲ ਹੀ ਉੱਠੂਗਾ ਨਾ ਨਵੇਂ ਬੱਚਿਆਂ ਦੇ ਮਨ ਦੇ ਵਿੱਚ ਸਵਾਲ ਉੱਠੂਗਾ ਕਿ ਨਹੀਂ ਉੱਠੂਗਾ ਇੱਥੇ ਮੈਂ ਕਈ ਵੱਡੇ ਵੱਡੇ ਲੀਡਰ ਦੇਖੇ ਆ ਈਵਨ ਅਮਰਧਾਰੀ ਲੀਡਰ ਦੇਖੇ ਆ ਜਿਹੜੇ ਕਈ ਵਾਰੀ ਫੇਸਬੁੱਕ ਤੇ ਫੋਟੋਆਂ ਪਾਉਂਦੇ ਆ ਤੇ ਉਹਨਾਂ ਦੇ ਸਿਰ ਆਪਦੇ ਢੱਕੇ ਨਹੀਂ ਹੁੰਦੇ ਗੇ ਤੁਸੀਂ ਅੰਦਾਜ਼ਾ ਲਾ ਕੇ ਦੇਖ ਲਓ ਫਿਰ ਬੱਚੇ ਕੀ ਕਹਿਣਗੇ, ਬੱਚੇ ਕਹਿਣਗੇ ਜੀ ਆਪਦੇ ਤਾਂ ਸਿਰ ਢੱਕਦੇ ਨੀ, ਸਾਨੂੰ ਕਹੀ ਜਾਂਦੇ ਸਿਰ ਢੱਕੋ, ਹੈਨਾ। ਛੋਟੇ ਹੁੰਦੇ ਬੱਚਿਆਂ ਚ ਬੜਾ ਚਾਅ ਹੁੰਦਾ, ਛੋਟੇ ਹੁੰਦੇ ਬੱਚੇ ਜੂੜਾ ਕਰਦੇ ਆ, ਜੂੜਾ ਕਰਕੇ ਨਾ ਅਤੇ ਉਹਦੇ ਤੇ ਸਿਰ ਦੇ ਉੱਤੇ ਰੁਮਾਲ ਚਿੱਟਾ ਬੰਨ ਕੇ ਰਬੜ ਪਾ ਕੇ ਬੜੇ ਸੋਹਣੇ ਲੱਗਦੇ ਬੱਚੇ। ਪਰ ਹੌਲੀ 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 ਜਦੋਂ ਇੱਕ ਪਾਸੇ ਪ੍ਰਚਾਰ ਹੋ ਰਿਹਾ ਬਈ ਭਾਈ ਸਿਰ ਢੱਕ ਕੇ ਸਾਰਾ ਕੁਝ ਹੁੰਦਾ ਜਾਂਦਾ, ਸਿਰ ਢੱਕ ਕੇ ਫਿਰ ਲੋਕ ਕਹਿੰਦੇ ਆਪ ਤਾਂ ਲੜੀ ਜਾਂਦੇ ਆ। ਅੱਜ ਕੱਲ ਫੇਸਬੁੱਕ ਦੇ ਉੱਤੇ ਵੀਡੀਓਜ਼ ਤੁਸੀਂ ਦੇਖੋ, ਕੱਲੇ ਲੜਦੇ ਹੀ ਨਹੀਂ, ਗਾਲਾਂ ਇੰਨੀਆਂ ਭੈੜੀਆਂ ਭੈੜੀਆਂ ਗਾਲਾਂ ਕੱਢੀਆਂ ਜਾਂਦੀਆਂ ਤੇ ਫਿਰ ਇਹ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਇਰਰੈਲੇਵੈਂਟ ਹੋ ਜਾਂਦੀਆਂ ਨਾ। ਵੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ, ਮੈਂ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਨਾ ਵੀ ਹੋਵੇ ਤੇ ਗਾਲਾਂ ਕੱਢਣੀਆਂ ਕਿੱਡੀ ਕੁ ਉਹ ਚੰਗੀ ਗੱਲ। ਕਈ ਵਾਰ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਗਾਲਾਂ ਕੱਢਦੇ ਕੱਢਦੇ ਆਪਣੇ ਆਪ ਨੂੰ ਵੀ ਗਾਲਾਂ ਵਿੱਚੇ ਹੀ ਕੱਢ ਜਾਂਦੇ ਆ। ਜਣੀ ਸਹੀ ਮਾਨਾਂ ਦੇ ਵਿੱਚ ਜਿਹੜੀ ਬੋਲੀ ਆ, ਬੋਲੀ ਸੁਧਾਰਨੀ ਆਪਣੀ, ਇੰਟਰੈਕਸ਼ਨ ਸਮਾਜ ਦੇ ਵਿੱਚ ਕਿਵੇਂ ਹੋਵੇ। ਇੱਕ ਜਿਹੜਾ ਪੂਰਾ ਜਿਹਨੂੰ ਕਹਿੰਦੇ ਆ ਨਾ ਵੀ ਗੁਰੂ ਦਾ ਸਿੱਖ ਆ ਜਿਹੜਾ, ਉਹ ਤਾਂ ਬੜਾ ਯੂਨੀਕ ਟਾਈਪ ਦਾ, ਲੋਕ ਕਹਿਣ ਵੀ ਇਧਰੋਂ ਦੀ ਲੰਘਿਆ ਗੁਰੂ ਦਾ ਸਿੱਖ, ਇਹੋ ਜਿਹੇ ਹੁੰਦੇ ਆ ਗੁਰੂ ਦਾ ਸਿੱਖ, ਹੈਨਾ। ਇਸ ਤਰ੍ਹਾਂ ਦਾ ਰਹਿਣ ਸਹਿਣਾ ਜਿਹੜਾ ਹੋਣਾ ਚਾਹੀਦਾ ਤੇ ਫੇਰ ਹੀ ਆ ਜਿਹੜੀ ਜਿਹੜਾ ਪ੍ਰਚਾਰ ਆ ਉਹ ਅੱਗੇ ਚੱਲ ਸਕਦਾ ਜੀ। ਵੈਸੇ ਤਾਂ ਚਲੋ ਓਵਰਆਲ ਵੱਖਰੀ ਗੱਲ ਆ, ਰਿਲੀਜਨ ਆ ਜਿਹੜਾ ਆਪੋ ਆਪਣਾ ਪਰਸਨਲ ਮੈਟਰ ਹੈਗਾ, ਸਾਰੇ ਰਿਲੀਜਨ ਪ੍ਰਚਾਰ ਕਰਨ ਤੇ ਲੱਗੇ ਹੋਏ ਆ ਦੁਨੀਆਂ, ਫੇਰ ਵੀ ਤੁਹਾਨੂੰ ਪਤਾ ਦੁਨੀਆਂ ਕਹਿੰਦੀ ਜੀ ਬੰਦਾ ਨਾ ਜਿਹੜਾ ਬੇਸਿਕਲੀ ਬੰਦਾ ਕਹਿੰਦਾ ਵੀ ਮੈਂ ਸੌਖੇ ਤਰੀਕੇ ਨਾਲ ਜ਼ਿੰਦਗੀ ਕਿਵੇਂ ਜਿਉਵਾਂ। ਸਿੱਧੀ ਜੀ ਗੱਲ ਆ, ਬੰਦੇ ਦੇ ਮਨ ਚ ਨਾ ਪਹਿਲਾਂ ਤੋਂ ਹੀ ਗੱਲ ਰਹੀ ਆ ਵੀ ਮੇਰੀ ਜ਼ਿੰਦਗੀ ਨਾ ਈਜ਼ੀ ਗੋਇੰਗ ਹੋਣੀ ਚਾਹੀਦੀ ਆ, ਸੌਖੀ ਜੀ ਹੋਣੀ ਚਾਹੀਦੀ, ਮੈਂ ਬਾਹਲੀਆਂ ਬੰਦਸ਼ਾਂ ਚ ਰਹਿ ਕੇ ਕੁਛ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਮੈਂ ਨਾ ਬੰਦਸ਼ਾਂ ਚ ਰੱਖ ਕੇ ਤੇ ਦੂਜਿਆਂ ਨੂੰ ਮੈਂ ਆਪਣੇ ਅਰਗਾ ਬਣਾ ਲੂ, ਦੇਖ ਲੋ ਪੰਜਾਬ ਚ ਹੁਣ ਡੇਰੇ ਕਿੰਨੇ ਨੇ ਤੇ ਉਹ ਡੇਰਿਆਂ ਦੇ ਮਾਲਕ ਆ ਜਿਹੜੇ ਉਹ ਵੀ ਇਹੀ ਕਹਿੰਦੇ ਵੀ ਹਿਸਾਬ ਸਿੱਖ। ਹਾਲਾਂਕਿ ਸਿੱਖੀ ਦੇ ਵਿੱਚ ਗਰੁੱਪਬਾਜੀ ਤਾਂ ਕੋਈ ਹੈ ਹੀ ਨਹੀਂ, ਪਰ ਸਾਰੇ ਦੇਖੇ ਆਪਾਂ ਵਿੱਚ ਹੀ ਰਾਧਾ ਸਵਾਮੀ ਆ, ਵਿੱਚ ਹੀ ਉਹ ਬਿਆਸਾ ਵਾਲੇ ਆ, ਵਿੱਚ ਹੀ ਉਹ ਰਾਮ ਰਹੀਮ ਵਾਲੇ ਆ। ਇੱਕ ਦਿਨ ਆਪਾਂ ਪੜ੍ਹੀ ਸੀ ਪੂਰੀ ਦੀ ਪੂਰੀ ਕਵਿਤਾ, ਤੁਹਾਨੂੰ ਪਤਾ ਹੀ ਆ ਕਿੰਨੇ ਡੇਰਿਆਂ ਵਾਲੇ ਆ। ਹਰੇਕ ਦਾ ਆਪਣਾ ਵਿਧੀ ਵਿਧਾਨ ਬਣਾਇਆ ਹੋਇਆ, ਆਪਣੀ ਮਰਿਆਦਾ ਬਣਾਈ ਹੋਈ ਆ, ਹੈਨਾ। ਇਸ ਕਰਕੇ ਦੋਸਤੋ ਇਹ ਗੱਲਾਂ ਨਾ ਜਿਹੜੀਆਂ ਹੈਗੀਆਂ, ਇਹ ਕਹਿਣਾ ਬੜਾ ਸੌਖਾ ਬਈ ਅਸੀਂ ਜੀ ਗੁਰੂ ਸਾਹਿਬ ਦੇ ਲੜ ਲੱਗੇ ਹੋਏ ਆ। ਜੇ ਸਹੀ ਮਾਨਿਆਂ ਦੇ ਵਿੱਚ ਲੜ ਲੱਗੋਗੇ ਤਾਂ ਉਹਨਾਂ ਦੀ ਵਿਚਾਰਧਾਰਾ ਜਿਹੜੀ ਜਦੋਂ ਅਮਲੀ ਰੂਪ ਦੇ ਵਿੱਚ ਤੁਸੀਂ ਜ਼ਿੰਦਗੀ ਦੇ ਵਿੱਚ ਲਾਗੂ ਕਰੋਗੇ, ਫਿਰ ਤਾਂ ਬੰਦਾ ਸੱਚੀ ਮੁੱਚੀ ਉਹ ਇਨਸਾਨ ਬਣਦਾ, ਉਹ ਫਿਰ ਗੁਰੂ ਦਾ ਸਿੱਖ ਬਣਦਾ, ਹੈਨਾ। ਖੈਰ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਗੱਲਬਾਤ ਕਰਨੀ ਆ ਤਾਂ ਮੇਰਾ ਨੰਬਰ ਹੈਗਾ 6473384636, ਰਾਣਾ ਜੀ ਦਾ ਨੰਬਰ ਹੈਗਾ 905-915-8484।
The preceding program may not necessarily be those of the owner or management of WTOR radio station.
अपने प्यारों को पैसे भेजें लैम्पफाई के साथ, अब आसानी और एतमाद के साथ, बेहतरीन रेट्स और मुकम्मल सिक्योरिटी के साथ आज ही ट्रांसफर करें। लैम्पफाई LEMFI साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए LEMFI.com LEMFI.com।
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ, ਕੁਇਕ ਟਰੱਕ ਲਿਊਬ। ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ, ਤੁਹਾਡਾ ਟਾਈਮ ਵੈਲਿਊ ਰੱਖਦਾ। ਅਪਾਇੰਟਮੈਂਟ ਦੀ ਲੋੜ ਨਹੀਂ, ਫਰਸਟ ਕਮ ਫਰਸਟ ਸਰਵਡ। ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ। ਹੋਰ ਕੀ ਚਾਹੀਦਾ? ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨਾਪਨੀ, ਐਗਜ਼ਿਟ 5 QEW ਫੋਰਟ ਏਰੀ। ਸਰਵਿਸ ਔਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL 519-622-0660। ਜੋ ਆਵੇ ਸੋ ਰਾਜ਼ੀ ਜਾਵੇ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ,
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੇ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ। ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਰ, 647-290-3773 647-290-3773।
ایک سہانی شام، ایک یادگار محفل، سیٹرڈے مے 16، محسوس کیجئے ایک خاص اسپریچو صوفی اور قوالی نائٹ ود علی ظفر، لائیو ایٹ دا پیرامونٹ فائن فوڈ سینٹر مسساگا۔ ایک ایسی رات جہاں صوفی کلام، قوالی اور روحانی احساس آپ کو ایک نئی دنیا میں لے جائے گا۔ ये इवेंट पेश किया जा रहा है कैनेडियन सोसाइटी ऑफ पीस एंड रिलीफ की तरफ से, सपोर्टिंग ग्रीन डोम इस्लामिक स्कूल्स प्रोजेक्ट्स अक्रॉस कनाडा। टिकट अभी अवेलेबल हैं ticketmaster.ca पर, सिर्फ $29 से शुरू। एक रात जो दिल में उतर जाए।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर की पहचान बन चुकी है।